दंडवत वंदन अनेक बार सर्व कला समरथ डोलन तेरा खौ प्रभु नानक दे कर हथ ज्ञान अंजन गुर दिया अज्ञान अंधेर विनाश हर कृपा ते संत भेटिया नानक मन परगास जाहि कुल ते प्रगट होए ताहि कुल को नाम पुन द्वादश गुरिंड कौ मेरी है परम सत्कार योग सतगुरु जी दे पावन पवित्र दरबार विच बैठी हुई सात संगत जी हो अपनियां मन बिरतियां नूं एकागर करन दे लई रसना नूं पवित्र करन लई एक वारी सारे ही रल के आखिए धन श्री सतगुरु जगजीत सिंह सच्चे पातशाह एक वारी होर रसना नूं करिए पवित्र सारे ही मिल के आखिए धन श्री सतगुरु उदय सिंह सच्चे पातशाह जी परम प्यारी साध संगत जी हो अज लोहड़ी का त्योहार है भावे के गुर इतिहास के नाल लोहड़ी के त्योहार का कोई संबंध नहीं जुड़ता पर समाजिक तौर के उत्ते लोहड़ी का संबंध जड़ा है वह जरूर जुड़ता है आम करके लोहड़ी के समय के उत्ते एक गीत गाया जाता है सुंदर मुंदरीए हो तेरा कौन विचारा हो दुल्ला पट्टी वाला हो दुल्ले ने धी व्याई हो शेर शक्कर पाई इस तरह काफी लम्मा यह गीत है जड़ा कि पढ़िया जाता है एदे विच ही लोहड़ी का जड़ा राज है वह छुपया होया है कि लोहड़ी का त्योहार किवें बनिया आखिरकार प्रारंभता की है एदा मूल की है एदा मुढ की है दरअसल दुल्ला पट्टी एक राजपूत सी पर डाकू सी अकबर बादशाह दे वेले ए दुल्ला पट्टी होया जड़ा के बादशाह अकबर तो बागी भी सी कई डाकू हुण चंगे हुंदे ने कई माड़े भी हुंदे ने ए डाकू ऐसा सी कि अमीरां तो खो के गरीबां नूं देंदा सी इसे तरह इतिहास दे विच जग्गे डाकू दा नाम ही बड़ा मशहूर है पर उहदी कारवाई जग्गे दी भी कुछ ऐसी सी कि अमीरां तो लैके ते गरीबां नूं दे देना इसे तरह दुल्ला पट्टी दी कारवाई सी एक समय ऐसा होया एक पंडित ने दुल्ले पट्टी नूं मिलके फरियाद कीती है उन्हें आख्या कि मेरियां दो लड़कियां ने पंडित कहिंदा कि मेरियां दो लड़कियां ने उन्हां दा मैं विआह करना है इस करके मैनूं खर्चे दी भी लोड़ है और दूसरा कारण उसने आख्या कि जिहड़े तुरक जरनैल ने ओह मेरियां लड़कियां नूं अपनाउणा चाहुंदे ने ਉਹ ਕਹਿੰਦੇ ਨੇ ਕਿ ਸਾਡੇ ਨਾਲ ਨਿਕਾਹ ਕਰ ਇਸ ਕਰਕੇ ਉਹ ਜ਼ਬਰਦਸਤੀ ਵੀ ਕਰਨਾ ਚਾਹੁੰਦੇ ਨੇ ਪਰ ਅਜੇ ਤੱਕ ਬਚਾਅ ਹੈ ਉਹਨਾਂ ਉਮਰਾਵਾਂ ਨੇ ਪੰਡਿਤ ਕਹਿੰਦਾ ਮੈਨੂੰ ਆਖਿਆ ਕਿ ਤੂੰ ਸਾਡੇ ਤੋਂ ਬਗੈਰ ਕਿਤੇ ਵੀ ਆਪਣੀਆਂ ਲੜਕੀਆਂ ਦਾ ਵਿਆਹ ਨਹੀਂ ਕਰਨਾ ਇਸ ਕਰਕੇ ਦੁੱਲਾ ਜੀ ਤੁਹਾਡੀ ਮਦਦ ਦੀ ਲੋੜ ਹੈ ਇੱਕ ਤੇ ਇਸ ਕਰਕੇ ਕਿ ਕੋਈ ਵਿਆਹ ਦੇ ਵਿੱਚ ਉਹ ਉਪਦਰਵ ਪੈਦਾ ਨਾ ਕਰ ਸਕਣ ਤੇ ਦੂਜਾ ਮਾਇਕ ਸਹਾਇਤਾ ਵੀ ਮੈਨੂੰ ਚਾਹੀਦੀ ਹੈ ਪੰਡਿਤ ਦੀਆਂ ਦੋ ਲੜਕੀਆਂ ਸੀ ਇੱਕ ਦਾ ਨਾਂ ਸੀ ਸੁੰਦਰੀ ਤੇ ਦੂਸਰੀ ਦਾ ਨਾਮ ਸੀ ਮੁੰਦਰੀ ਇਸੇ ਕਰਕੇ ਸੁੰਦਰ ਮੁੰਦਰੀਏ ਇਹ ਗੀਤ ਪੜਿਆ ਜਾਂਦਾ ਦੁੱਲੇ ਭੱਟੀ ਨੇ ਉਸ ਨੂੰ ਆਖਿਆ ਕਿ ਤੁਸੀਂ ਪੰਡਿਤ ਜੀ ਬੇਫਿਕਰ ਹੋ ਜਾਵੋ ਐਸਾ ਕਦੇ ਵੀ ਨਹੀਂ ਹੋਵੇਗਾ ਕੋਈ ਵੀ ਤੁਹਾਡੀਆਂ ਲੜਕੀਆਂ ਨੂੰ ਉਠਾ ਕੇ ਨਹੀਂ ਲਿਜਾ ਸਕਦਾ ਜ਼ਬਰਦਸਤੀ ਤੁਸੀਂ ਜਿੱਥੇ ਉਹਨਾਂ ਦਾ ਵਿਆਹ ਕਰਨਾ ਚਾਹੋ ਉਹ ਤੁਸੀਂ ਆਪਣਾ ਦਿਨ ਮਿਥ ਲਓ ਤੇ ਮੈਨੂੰ ਦੱਸ ਦਿਓ ਇਸੇ ਤਰ੍ਹਾਂ ਹੋਇਆ ਪੰਡਿਤ ਨੇ ਦਿਨ ਮਿਥ ਲਿਆ ਦੁੱਲੇ ਭੱਟੀ ਨੂੰ ਕਹਿ ਦਿੱਤਾ ਕਿ ਫਲਾਣੇ ਦਿਨ ਮੈਂ ਵਿਆਹ ਦੀ ਤਰੀਕ ਮਿਥੀ ਹੈ। ਦੁੱਲੇ ਭੱਟੀ ਨੇ ਆਖਿਆ ਕਿ ਰਾਤ ਦੇ ਵੇਲੇ ਵਿਆਹ ਕੀਤਾ ਜਾਵੇਗਾ, ਕਿਉਂਕਿ ਬਾਗੀ ਸੀ, ਇਸ ਕਰਕੇ ਉਹਨੂੰ ਵੀ ਡਰ ਸੀ ਕਿ ਬਾਦਸ਼ਾਹੀ ਸਿਪਾਹੀ ਆ ਸਕਦੇ ਨੇ। ਕਹਿੰਦਾ ਕਿ ਰਾਤ ਦੇ ਵੇਲੇ ਵਿਆਹ ਕਰਨਾ ਹੈ। ਪੰਡਿਤ ਨੇ ਆਖਿਆ ਜੀ ਜਿਵੇਂ ਤੁਸੀਂ ਕਹਿੰਦੇ ਉਵੇਂ ਹੋ ਜਾਵੇਗਾ। ਇੱਕ ਦਿਨ ਮਿਥਲਿਆ, ਇੱਕ ਜਗ੍ਹਾ ਮਿਥਲੀ ਕਿ ਰਾਤ ਦੇ ਵੇਲੇ ਵਿਆਹ ਹੋਵੇਗਾ। ਇੱਕ ਸਰਮਾਏਦਾਰਾਂ ਦੇ ਪਿੰਡ ਦੇ ਵਿੱਚ ਡਾਕਾ ਮਾਰਨ ਦੇ ਵਾਸਤੇ ਚਲਾ ਗਿਆ ਦੁੱਲਾ ਭੱਟੀ। ਜਦੋਂ ਸਾਰੇ ਦੇ ਸਾਰੇ ਇੱਕ ਕਿਨਾਰੇ ਹੋ ਗਏ ਤੇ ਫਿਰ ਉਸ ਦੁੱਲੇ ਭੱਟੀ ਨੇ ਆਖਿਆ ਕਿ ਤੁਸੀਂ ਆਪੋ ਆਪਣੀ ਮਾਇਆ ਦਾ ਹਿੱਸਾ ਪਾਓ। ਸਾਰੀ ਵਿਥਿਆ ਦੱਸੀ ਕਿ ਪੰਡਿਤ ਦੀਆਂ ਦੋ ਲੜਕੀਆਂ ਦਾ ਵਿਆਹ ਕਰਨਾ, ਇਸ ਕਰਕੇ ਆਪੋ ਆਪਣੀ ਤੁਸੀਂ ਵਿੱਤ ਦੇ ਮੁਤਾਬਕ ਮਾਇਆ ਇਕੱਠੀ ਕਰੋ ਤਾਂ ਕਿ ਉਸ ਪੰਡਿਤ ਨੂੰ ਦਿੱਤੀ ਜਾ ਸਕੇ। ਉਹਨਾਂ ਨੇ ਸਹਿਮਤੀ ਦੇ ਨਾਲ ਦੁੱਲੇ ਭੱਟੀ ਦੀ ਗੱਲ ਨੂੰ ਪ੍ਰਵਾਨ ਕਰ ਲਿਆ। ਪਿੰਡ ਦੇ ਲੋਕਾਂ ਨੇ ਮਾਇਆ ਇਕੱਠੀ ਕੀਤੀ ਤੇ ਪੰਡਿਤ ਨੂੰ ਦੇ ਦਿੱਤੀ ਤਾਂ ਕਿ ਵਿਆਹ ਦਾ ਕਾਰਜ ਸੌਖੇ ਤਰੀਕੇ ਦੇ ਨਾਲ ਨੇਪਰੇ ਚੜ ਸਕੇ। ਦੁੱਲੇ ਨੇ ਇਸ ਤੋਂ ਪਹਿਲਾਂ ਇੱਕ ਹੋਰ ਵੀ ਗੱਲ ਆਖੀ ਸੀ ਕਿ ਹਨੇਰੀ ਰਾਤ ਦੇ ਵੇਲੇ ਵਿਆਹ ਹੋਵੇਗਾ ਤੇ ਚਾਰੇ ਪਾਸੇ ਉਸ ਨੇ ਆਖਿਆ ਕਿ ਤੁਸੀਂ ਧੂਣੀਆਂ ਲਾ ਦਿਓ, ਜਿਹਨੂੰ ਆਪਾਂ ਅੱਜ ਕੱਲ ਭੁੱਗਾ ਕਹਿ ਦਿੰਦੇ ਹਾਂ। ਕਹਿੰਦਾ ਕਿ ਚਾਰੇ ਪਾਸੇ ਧੂਣੀਆਂ ਲਾ ਦਿੱਤੀਆਂ ਜਾਣ, ਮੈਂ ਉਦੋਂ ਆਵਾਂਗਾ ਤੇ ਫਿਰ ਵਿਆਹ ਹੋਵੇਗਾ। ਹੁਣ ਇਹ ਜਿਹੜੀ ਸਾਰੀ ਵਿਉਂਤਬੰਦੀ ਕੀਤੀ ਹੋਈ ਸੀ, ਇਹਦੀ ਖਬਰ ਉਹਨਾਂ ਤੁਰਕਾਂ ਨੂੰ ਲੱਗ ਗਈ ਹੈ ਜਿਹੜੇ ਕਿ ਕਹਿੰਦੇ ਸੀ ਕਿ ਤੇਰੀਆਂ ਲੜਕੀਆਂ ਦਾ ਨਿਕਾਹ ਸਿਰਫ ਸਾਡੇ ਨਾਲ ਹੋਵੇਗਾ, ਕਿਸੇ ਹੋਰ ਦੇ ਨਾਲ ਹੋ ਨਹੀਂ ਸਕਦਾ। ਇਸ ਕਰਕੇ ਜਦੋਂ ਉਹਨਾਂ ਨੂੰ ਪਤਾ ਲੱਗਾ ਕਿ ਐਸਾ ਕੁਝ ਹੋਇਆ, ਦੁੱਲਾ ਭੱਟੀ ਉਹਨਾਂ ਦੀ ਰੱਖਿਆ ਦੇ ਵਾਸਤੇ ਆਵੇਗਾ, ਤੇ ਉਹ ਪਠਾਨ ਵੀ ਡਰ ਗਏ, ਉਹ ਤੁਰਕ ਵੀ ਡਰ ਗਏ, ਕਿਉਂਕਿ ਦੁੱਲੇ ਭੱਟੀ ਦੀ ਮਸ਼ਹੂਰੀ ਬਹੁਤ ਸੀ। ਉਹਨਾਂ ਨੇ ਆਖਿਆ ਕਿ ਜੇ ਉੱਥੇ ਜਾ ਕੇ ਕੁਝ ਬਖੇੜਾ ਖੜਾ ਕਰਾਂਗੇ, ਉਪਦਰਵ ਪੈਦਾ ਕਰਾਂਗੇ ਤੇ ਸਾਡਾ ਨਾਸ ਹੋ ਜਾਏਗਾ। ਇਸ ਕਰਕੇ ਜਦੋਂ ਵਿਆਹ ਹੋਣ ਲੱਗਾ, ਉੱਥੇ ਦੁੱਲਾ ਭੱਟੀ ਪਹੁੰਚਿਆ, ਧੂਣੀਆਂ ਲਾਈਆਂ ਗਈਆਂ, ਭੁੱਗੇ ਬਾਲੇ ਗਏ, ਪਰ ਕੋਈ ਵੀ ਕਿਸੇ ਪ੍ਰਕਾਰ ਦਾ ਬਖੇੜਾ ਖੜਾ ਨਾ ਹੋਇਆ। ਉਸ ਵੇਲੇ ਉਹਨਾਂ ਭੁੱਗਿਆਂ ਦੇ ਵਿੱਚ, ਉਹਨਾਂ ਧੂਣੀਆਂ ਦੇ ਵਿੱਚ ਖੁਸ਼ੀ ਦੇ ਨਾਲ ਤਿਲ ਤੇ ਰਿਓੜੀਆਂ ਸੁੱਟੀਆਂ ਗਈਆਂ। ਤਿਲ ਜਮਾਂ ਰਿਓੜੀ ਤੇ ਲੋਹੜੀ ਇਹਦਾ ਭਾਵ ਬਣਦਾ ਸੀ, ਪਰ ਹੌਲੀ ਹੌਲੀ ਜਿਹੜਾ ਨਾਂ ਹੈ ਉਹ ਵਿਗੜਦਾ ਵਿਗੜਦਾ ਲੋਹੜੀ ਬਣ ਗਿਆ, ਕਿਉਂਕਿ ਦੀਪ ਮਾਲਾ, ਦੀਵਾਲੀ, ਇਹ ਥੋੜੇ ਥੋੜੇ ਨਾਮ ਬਦਲੇ ਜਾਇਆ ਕਰਦੇ ਨੇ ਸਮੇਂ ਦੇ ਪੈਣ ਦੇ ਨਾਲ। ਇਸੇ ਕਰਕੇ ਤਿਲ ਰੋੜੀ ਦਾ ਭਾਵ ਹੈ ਤਿਲੋੜੀ, ਤੇ ਤਲੋੜੀ ਤੋਂ ਹੌਲੀ ਹੌਲੀ ਬਦਲ ਕੇ ਇਹ ਸ਼ਬਦ ਲੋਹੜੀ ਦੇ ਵਿੱਚ ਤਬਦੀਲ ਹੋ ਗਿਆ। ਇਹ ਸੀ ਲੋਹੜੀ ਦਾ ਭਾਵ। ਸੁੰਦਰੀ ਤੇ ਮੁੰਦਰੀ ਦਾ ਵਿਆਹ ਉਸ ਵੇਲੇ ਦੁੱਲੇ ਭੱਟੀ ਦੀ ਨਿਗਰਾਨੀ ਦੇ ਵਿੱਚ ਬੜੀ ਸੁਖਿਆਈ ਦੇ ਨਾਲ ਕੀਤਾ ਗਿਆ। ਇਸ ਤੋਂ ਇਲਾਵਾ ਦੁੱਲੇ ਭੱਟੀ ਨੇ ਬਹੁਤ ਸਾਰਾ ਉਹਨਾਂ ਲੜਕੀਆਂ ਨੂੰ ਦਾਜ ਵੀ ਦਿੱਤਾ। ਇਸ ਤਰੀਕੇ ਦੇ ਨਾਲ ਇਸ ਲੋਹੜੀ ਦੇ ਤਿਉਹਾਰ ਦਾ ਪ੍ਰਾਰੰਭ ਹੋਇਆ। ਹੋ ਸਕਦਾ ਕਿ ਹੋਰ ਵੀ ਕੋਈ ਘਟਨਾ ਹੋਵੇ, ਪਰ ਜਿੰਨਾ ਕੁ ਮੈਨੂੰ ਪਤਾ ਲੱਗ ਸਕਿਆ ਉਹਦੇ ਮੁਤਾਬਕ ਇਹੀ ਹੈ ਲੋਹੜੀ ਦਾ ਮੁੱਢ, ਲੋਹੜੀ ਦਾ ਮੂਲ। ਇਸ ਕਰਕੇ ਅੱਜ ਲੋਹੜੀ ਦਾ ਤਿਉਹਾਰ ਹੈ। ਮੈਂ ਸਮੂਹ ਸਾਧ ਸੰਗਤ ਨੂੰ ਇਸ ਤਿਉਹਾਰ ਦੇ ਲੱਖ ਲੱਖ ਵਧਾਈ ਦਿੰਦਾ ਹਾਂ। ਇਸ ਤੋਂ ਇਲਾਵਾ ਅੱਜ ਕੱਲ ਜਿਹੜਾ ਲੋਹੜੀ ਦਾ ਤੌਰ ਤਰੀਕਾ ਹੈ ਉਹ ਬਹੁਤ ਬਦਲ ਗਿਆ ਹੈ। ਸਤਿਗੁਰੂ ਪ੍ਰਤਾਪ ਸਿੰਘ ਸੱਚੇ ਪਾਤਸ਼ਾਹ ਜੀ ਆਪਣੇ ਪਾਵਨ ਪਵਿੱਤਰ ਉਪਦੇਸ਼ ਦੇ ਵਿੱਚ ਬਚਨ ਕਰਦੇ ਨੇ ਕਿ ਲੋਹੜੀ ਵਾਲੇ ਦਿਨ ਲੜਕੇ ਤੇ ਲੜਕੀਆਂ ਜਾਂਦੇ ਨੇ ਦੂਜਿਆਂ ਦੇ ਘਰਾਂ ਦੇ ਵਿੱਚ ਮੰਗਣ ਦੇ ਵਾਸਤੇ। ਸਤਿਗੁਰੂ ਪ੍ਰਤਾਪ ਸਿੰਘ ਜੀ ਕਹਿੰਦੇ ਨੇ ਕਿ ਬਿਲਕੁਲ ਇਹ ਗਲਤ ਤਰੀਕਾ ਹੈ। ਸਤਿਗੁਰੂ ਪ੍ਰਤਾਪ ਸਿੰਘ ਜੀ ਦਾ ਦਿੱਤਾ ਹੋਇਆ ਉਪਦੇਸ਼ ਹੈ ਥਾਈਲੈਂਡ ਦਾ, ਬੈਂਕਾਕ ਦੇ ਵਿੱਚ ਸਤਿਗੁਰੂ ਪ੍ਰਤਾਪ ਸਿੰਘ ਸੱਚੇ ਪਾਤਸ਼ਾਹ ਜੀ ਨੇ ਇਹ ਪਾਵਨ ਉਪਦੇਸ਼ ਦਿੱਤਾ ਹੈ। ਸਤਿਗੁਰੂ ਪ੍ਰਤਾਪ ਸਿੰਘ ਜੀ ਬਚਨ ਕਰਦੇ ਨੇ ਕਿ ਮੈਨੂੰ ਬਿਲਕੁਲ ਵੀ ਚੰਗਾ ਨਹੀਂ ਲੱਗਿਆ ਕਿ ਲੜਕੇ ਤੇ ਲੜਕੀਆਂ ਸੇਠ ਜੀ ਦੇ ਘਰ ਮੰਗਣ ਦੇ ਵਾਸਤੇ ਗਈਆਂ, ਲੋਹੜੀ ਮੰਗਣ ਦੇ ਵਾਸਤੇ। ਸਤਿਗੁਰੂ ਪ੍ਰਤਾਪ ਸਿੰਘ ਜੀ ਕਹਿੰਦੇ ਨੇ ਕਿ ਪਹਿਲੀ ਤੇ ਗੱਲ ਹੈ ਕਿ ਮਨੁੱਖ ਦਾ ਇਖਲਾਕ ਨੀਵਾਂ ਹੋ ਜਾਂਦਾ ਹੈ। ਅਸੀਂ ਅੱਜ ਇਹਨਾਂ ਨੂੰ ਇਸ ਤਰ੍ਹਾਂ ਦੀ ਸਿੱਖਿਆ ਦੇ ਰਹੇ ਹਾਂ ਕਿ ਮੰਗਣ ਵਾਲੇ ਬਣਦੇ ਨੇ। ਸਤਿਗੁਰੂ ਪ੍ਰਤਾਪ ਸਿੰਘ ਜੀ ਕਹਿੰਦੇ ਨੇ ਕਿ ਸਿੱਖ ਨੂੰ ਤੇ ਬਿਲਕੁਲ ਵੀ ਲੋੜ ਨਹੀਂ ਹੈ ਕਿਸੇ ਤੋਂ ਮੰਗਣ ਦੀ, ਭਾਵ ਕਿ ਸਿੱਖ ਕਿਸੇ ਨੂੰ ਦਾਨ ਦੇ ਸਕਦਾ ਹੈ, ਤਲੀ ਅੱਗੇ ਕਰਕੇ ਮੰਗ ਨਹੀਂ ਸਕਦਾ। ਸਤਿਗੁਰੂ ਪ੍ਰਤਾਪ ਸਿੰਘ ਸੱਚੇ ਪਾਤਸ਼ਾਹ ਜੀ ਆਪਣੇ ਪਾਵਨ ਉਪਦੇਸ਼ ਦੇ ਵਿੱਚ ਬਚਨ ਕਰਦੇ ਨੇ ਕਿ ਜੇ ਲੋਹੜੀ ਦਾ ਤਿਉਹਾਰ ਹੈ, ਕਿਸੇ ਦੇ ਘਰ ਦੇ ਵਿੱਚ ਲੜਕਾ ਪੈਦਾ ਹੋਇਆ ਜਾਂ ਕਿਸੇ ਦੀ ਸ਼ਾਦੀ ਹੋਈ ਹੈ ਜਾਂ ਕਿਸੇ ਦਾ ਵਿਆਹ ਹੋਇਆ, ਤੇ ਤੁਸੀਂ ਸ਼ਬਦ ਗੁਰਬਾਣੀ ਦੇ ਪੜੋ, ਕਥਾ ਕਰੋ, ਕੀਰਤਨ ਕਰੋ, ਇਸ ਤਰ੍ਹਾਂ ਦੀਆਂ ਜਿਹੜੀਆਂ ਧਾਰਮਿਕ ਰੀਤਾਂ ਨੇ ਉਹਨਾਂ ਨੂੰ ਪੂਰਾ ਕਰੋ ਆਪਣੀ ਖੁਸ਼ੀ ਨੂੰ ਮਨਾਉਣ ਦੇ ਵਾਸਤੇ। ਸਤਿਗੁਰੂ ਪ੍ਰਤਾਪ ਸਿੰਘ ਜੀ ਕਹਿੰਦੇ ਨੇ ਕਿ ਲੋਕਾਂ ਦੇ ਲੀੜੇ ਖਿੱਚ ਖਿੱਚ ਕੇ ਮੰਗ ਮੰਗ ਕੇ ਉਹਨਾਂ ਨੂੰ ਤੰਗ ਕਰਨਾ ਇਹ ਬਿਲਕੁਲ ਵੀ ਜਾਇਜ਼ ਨਹੀਂ। ਇਸ ਕਰਕੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੇ ਹੁਕਮ ਦੇ ਦੁਆਰਾ ਸਾਨੂੰ ਲੋਹੜੀ ਦਾ ਤਿਉਹਾਰ ਇਸ ਤਰ੍ਹਾਂ ਮਨਾਉਣਾ ਚਾਹੀਦਾ, ਨਾਮ ਜਪੀਏ, ਇਸ ਤੋਂ ਇਲਾਵਾ ਕਥਾ ਕੀਰਤਨ ਕਰੀਏ ਤੇ ਸੁਣੀਏ, ਭਾਵ ਕੇ ਜਿੰਨੇ ਵੀ ਧਾਰਮਿਕ ਰੀਤੀ ਰਿਵਾਜ ਨੇ ਉਹਨਾਂ ਨੂੰ ਹੋਰ ਜ਼ਿਆਦਾ ਇਸ ਦਿਨ ਦੇ ਉੱਤੇ ਵਧਾਉਣਾ ਚਾਹੀਦਾ। ਬਾਕੀ ਜਿਹੜੀਆਂ ਝੂਠੀਆਂ ਤੇ ਮਾੜੀਆਂ ਰਸਮਾਂ ਨੇ ਉਹਨਾਂ ਨੂੰ ਬੰਦ ਕਰਨਾ ਚਾਹੀਦਾ, ਮੰਗਣ ਦਾ ਬਿਲਕੁਲ ਵੀ ਹੁਕਮ ਨਹੀਂ। ਲੋਹੜੀ ਦਾ ਤਿਉਹਾਰ ਅਸੀਂ ਮਨਾ ਤੇ ਸਕਦੇ ਹਾਂ ਪਰ ਇਸ ਰੀਤੀ ਦੇ ਨਾਲ ਜਿਹੜੀ ਮੈਂ ਸਾਧ ਸੰਗਤ ਦੇ ਚਰਨਾਂ ਦੇ ਵਿੱਚ ਬਿਆਨ ਕੀਤੀ ਹੈ। ਸੋ ਅੱਜ ਲੋਹੜੀ ਦਾ ਤਿਉਹਾਰ ਹੈ, ਇਸ ਲੋਹੜੀ ਦੇ ਤਿਉਹਾਰ ਦੇ ਉੱਤੇ ਮੈਂ ਸਾਰਿਆਂ ਨੂੰ ਮੁਬਾਰਕਬਾਦ ਦਿੰਦਾ ਹਾਂ। ਇਹ ਤੇ ਲੋਹੜੀ ਦੇ ਬਾਰੇ ਸੀ ਕਥਾ। ਹੁਣ ਸਤਿਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਦੇ ਇਤਿਹਾਸ ਆਪ ਜੀ ਲੜੀਬੱਧ ਰੋਜ਼ ਹੀ ਸ਼੍ਰਵਣ ਕਰਦੇ ਹੋ। ਇਤਿਹਾਸ ਦੇ ਵਿੱਚ ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ 100 ਸਾਖੀ ਗ੍ਰੰਥ ਦੇ ਵਿੱਚ ਜਿਹੜੀ 5ਵੀਂ ਸਾਖੀ ਲਿਖੀ ਹੋਈ ਹੈ ਉਹਦਾ ਅਨੁਵਾਦ ਕਰ ਰਹੇ ਸਨ। ਕਥਾ ਇੱਥੋਂ ਤੱਕ ਪਹੁੰਚ ਚੁੱਕੀ ਹੈ ਕਿ ਸਤਿਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਇੱਕ ਲੜਕੇ ਨੂੰ ਸਿੱਖਿਆ ਦੇ ਰਹੇ ਨੇ। ਜਿਹੜਾ ਲੜਕਾ ਕਹਿੰਦਾ ਕਿ ਮੈਂ ਗ੍ਰਸਤ ਮਾਰਗ ਨੂੰ ਛੱਡ ਦੇਣਾ ਤੇ ਫਕੀਰ ਬਣ ਜਾਣਾ। ਸਤਿਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਇੱਕ ਸਾਧੂ ਦੀ ਕਥਾ ਸੁਣਾਉਂਦੇ ਨੇ। ਸੁਣਾਉਂਦਿਆਂ ਸੁਣਾਉਂਦਿਆਂ ਕਥਾ ਇੱਥੋਂ ਤੱਕ ਪਹੁੰਚ ਚੁੱਕੀ ਹੈ ਕਿ ਸਤਿਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਕਹਿੰਦੇ ਨੇ ਕਿ ਜਦੋਂ ਸਾਧੂ ਨੂੰ ਸ਼ਾਹੂਕਾਰ ਦੇ ਘਰੋਂ ਕੁਝ ਨਾ ਮਿਲਿਆ, ਖਾਲੀ ਹੱਥੇ ਹੀ ਪਰਤ ਗਿਆ, ਅੱਧੀ ਰਾਤ ਦੇ ਵੇਲੇ 2 ਜਮਦੂਤ ਆਏ ਨੇ ਜਿਨ੍ਹਾਂ ਨੇ ਬਲਦੀਆਂ ਹੋਈਆਂ ਮਸ਼ਾਲਾਂ ਆਪਣੇ ਹੱਥਾਂ ਦੇ ਵਿੱਚ ਫੜੀਆਂ ਨੇ। ਉਹ ਸਾਧੂ ਦੇ ਕੋਲ ਆਏ ਨੇ, ਸਾਧੂ ਨੂੰ ਕੁਟੀਆ ਦੇ ਵਿੱਚੋਂ ਬਾਹਰ ਬੁਲਾਇਆ ਤੇ ਕਹਿੰਦੇ ਨੇ ਕਿ ਸਾਨੂੰ ਮਹਾਰਾਜ ਜੀ ਦਾ ਹੁਕਮ ਹੈ ਭਗਵਾਨ ਦਾ ਕਿ ਤੇਰਾ ਅਪਮਾਨ ਸ਼ਾਹੂਕਾਰ ਨੇ ਕੀਤਾ, ਇਸ ਕਰਕੇ ਅਸੀਂ ਉਹਦੇ ਘਰ ਨੂੰ ਸਾੜ ਕੇ ਤਬਾਹ ਕਰ ਦੇਣਾ, ਤੂੰ ਸਾਡੇ ਨਾਲ ਚੱਲ, ਦੱਸ ਕਿ ਕਿਹੜਾ ਸ਼ਾਹੂਕਾਰ ਦਾ ਘਰ ਸੀ ਤਾਂ ਕਿ ਅਸੀਂ ਹੁਕਮ ਦੇ ਦੁਆਰਾ ਉਸ ਘਰ ਨੂੰ ਤਬਾਹ ਕਰ ਦੇਈਏ। ਉਸ ਵੇਲੇ ਫਿਰ ਅੱਗੋਂ ਜੋ ਕੁਝ ਆਖਿਆ ਸਾਧੂ ਨੇ, ਇੱਥੋਂ ਮੈਂ ਅੱਜ ਦੀ ਕਥਾ ਨੂੰ ਪ੍ਰਾਰੰਭ ਕਰਦਾ। ਸੁਣ ਕਰ ਤਪਸੀ ਭਾਇਓ ਅਗਵਾਈ। ਉਸ ਵੇਲੇ ਤਪਸਵੀ ਵੀ ਫਿਰ ਉਹਨਾਂ ਦੇ ਅੱਗੇ ਨਿਕਲ ਕੇ ਤੁਰ ਪਿਆ। ਮੁਝ ਕੋ ਪੀ ਇੱਕ ਦੇਹੋ ਮਸਾਲ, ਦਈ ਤੈਨੂੰ ਗਹਿ ਕੇ ਕਰ ਨਾਲ। ਜਦੋਂ ਥੋੜੀ ਦੂਰ ਚੱਲਿਆ ਤੇ ਫਿਰ ਉਹਨਾਂ ਦੋਵਾਂ ਦੂਤਾਂ ਨੂੰ ਕਹਿੰਦਾ ਹੈ ਸਾਧੂ, ਕਹਿੰਦਾ ਹੈ ਕਿ ਇੱਕ ਮਸ਼ਾਲ ਮੈਨੂੰ ਵੀ ਜਗਾ ਕੇ ਤੁਸੀਂ ਮੇਰੇ ਹੱਥ ਦੇ ਵਿੱਚ ਫੜਾ ਦਿਓ। ਦੂਤਣ ਕੋ ਤਬ ਲੱਗੇ ਉਹ ਜਲਾਵਨ, ਭਾਗੇ ਤਪਸੀ ਤੇ ਡਰ ਪਾਵਨ। ਦੂਤਾਂ ਨੇ ਆਖਿਆ ਕਿ ਬੜੀ ਚੰਗੀ ਗੱਲ ਹੈ, ਹੁਕਮ ਤੇ ਹੋਇਆ ਸਾਨੂੰ ਤੁਹਾਡੀ ਰੱਖਿਆ ਦੇ ਵਾਸਤੇ ਕਿ ਅਸੀਂ ਉਹਦੇ ਘਰ ਨੂੰ ਸਾੜ ਦਈਏ, ਪਰ ਜੇਕਰ ਤੁਸੀਂ ਵੀ ਆਪਣੇ ਹੱਥਾਂ ਦੇ ਨਾਲ ਇਹ ਸ਼ੁਭ ਕਰਮ ਕਰਨਾ ਚਾਹੁੰਦੇ ਹੋ ਤੇ ਕੋਈ ਮਾੜੀ ਗੱਲ ਨਹੀਂ ਹੈ। ਦੂਤਾਂ ਨੇ ਇੱਕ ਮਸ਼ਾਲ ਜਗਾ ਕੇ ਉਸ ਸਾਧੂ ਦੇ ਹੱਥ ਦੇ ਵਿੱਚ ਫੜਾ ਦਿੱਤੀ ਤੇ ਸਾਧੂ ਨੇ ਉਲਟਾ ਕੀ ਕੀਤਾ ਕਿ ਉਸ ਮਸ਼ਾਲ ਦੀ ਅੱਗ ਦੇ ਨਾਲ ਦੂਤਾਂ ਨੂੰ ਹੀ ਸਾੜਨ ਦਾ ਪ੍ਰਯਤਨ ਕੀਤਾ। ਉਹ ਸਾਧੂ ਨੇ ਭਾਵ ਕੇ ਮਸ਼ਾਲ ਲੈ ਕੇ ਮਗਰ ਚੜਿਆ ਉਹਨਾਂ ਦੂਤਾਂ ਦੇ ਤੇ ਦੂਤ ਡਰ ਕੇ ਅੱਗੋਂ ਭੱਜਣ ਲੱਗੇ। ਲਾਗੇ ਉਹ ਸੁਨਾਵਣ ਤਿੰਨ ਬਖਿਆਤਾ, ਨੀ ਕੋ ਸ਼ਾਹ ਸਵਨ ਕੋ ਦਾਤਾ। ਡਰ ਦੇ ਮਾਰੇ ਦੂਤ ਅੱਗੇ ਲੱਗ ਕੇ ਭੱਜੇ ਨੇ ਤੇ ਫਿਰ ਉੱਚੀ ਆਵਾਜ਼ ਦੇ ਨਾਲ ਸਾਧੂ ਉਹਨਾਂ ਦੋਵਾਂ ਦੂਤਾਂ ਨੂੰ ਸੁਣਾ ਕੇ ਕਹਿੰਦਾ ਨੀਕੋ ਸ਼ਾਹ ਸਵਨ ਕੋ ਦਾਤਾ, ਤੁਸੀਂ ਐਵੇਂ ਹੀ ਉਸ ਸ਼ਾਹੂਕਾਰ ਦੇ ਘਰ ਨੂੰ ਸਾੜਨ ਦੀ ਗੱਲ ਕਰਦੇ ਹੋ। ਸਾਧੂ ਕਹਿੰਦਾ ਹੈ ਕਿ ਉਹ ਤੇ ਬੜਾ ਵਧੀਆ ਸ਼ਾਹ ਹੈ ਜਿਹੜਾ ਕਿ ਸਾਰਿਆਂ ਦਾ ਵੱਡਾ ਦਾਤਾ ਹੈ, ਉਹਨੇ ਬਹੁਤ ਵੱਡਾ ਭੰਡਾਰਾ ਕੀਤਾ, ਲੰਗਰ ਲਾਇਆ, ਹਜ਼ਾਰਾਂ ਗਰੀਬਾਂ ਗੁਰਬਿਆਂ ਨੂੰ ਉਸਨੇ ਤੇ ਭੋਜਨ ਛਕਾਇਆ। ਬੇਸ਼ਨ ਜੇ ਅੰਤਰ ਜਾਮੀ ਪ੍ਰੇਰੈ, ਤਾਂ ਦਾਤਾ ਦੇ ਤੋ ਬਿਨ ਦੇਰੈ। ਉਸ ਵੇਲੇ ਸਾਧੂ ਨੇ ਆਖਿਆ ਕਿ ਗਲਤੀ ਉਸ ਸ਼ਾਹੂਕਾਰ ਦੀ ਨਹੀਂ ਹੈ ਜਿਨੇ ਮੈਨੂੰ ਭੋਜਨ ਨਹੀਂ ਛਕਾਇਆ, ਦਰਅਸਲ ਗਲਤੀ ਤੇ ਉਸ ਵਿਸ਼ਨੂੰ ਭਗਵਾਨ ਦੀ ਹੈ। ਕਹਿੰਦਾ ਕਿ ਜੇਕਰ ਅੰਤਰਜਾਮੀ ਨੇ ਵਿਸ਼ਨੂੰ ਭਗਵਾਨ ਜੀ ਤਾਂ ਦਾਤਾ ਦੇ ਤੋ ਬਿਨ ਦੇ ਰਹੇ, ਉਸ ਦਾਤੇ ਦੇ ਭਾਵ ਕਿ ਉਸ ਸ਼ਾਹੂ ਕਰ ਦੇ ਮਨ ਨੂੰ ਪ੍ਰੇਰ ਸਕਦੇ ਸਨ ਵਿਸ਼ਨੂੰ ਭਗਵਾਨ ਤਾਂ ਕਿ ਉਹ ਆਪਣੇ ਹੱਥਾਂ ਦੇ ਨਾਲ ਜਾਂ ਆਪਣੇ ਦਾਸਾਂ ਨੂੰ ਕਹਿ ਕੇ ਮੈਨੂੰ ਭੋਜਨ ਛਕਾਉਂਦਾ, ਪਰ ਐਸਾ ਨਹੀਂ ਹੋਇਆ। ਵਿਸ਼ਨੂੰ ਭਗਵਾਨ ਨੇ ਪ੍ਰੇਰਾ ਨੇ ਨਾ ਉਹਦੇ ਨੌਕਰਾਂ ਚਾਕਰਾਂ ਨੂੰ ਤੇ ਨਾ ਹੀ ਸ਼ਾਹੂਕਾਰ ਦੇ ਮਨ ਨੂੰ, ਇਸ ਕਰਕੇ ਮੈਨੂੰ ਭੋਜਨ ਦੀ ਪ੍ਰਾਪਤੀ ਨਹੀਂ ਹੋਈ। ਸਭ ਜਗ ਕਰਤਾ ਕਿਰਤ ਕਰਾਵਤ, ਕਹਾਂ ਸ਼ਾਹ ਵਸ ਜੇ ਪ੍ਰਭ ਦਿਆਵਤ। ਕਹਿੰਦਾ ਹੈ ਸਾਧੂ ਕੇ ਸਾਰੇ ਜਗ ਦਾ ਕਰਤਾ ਹਰਤਾ ਤੇ ਭਗਵਾਨ ਆਪ ਹੈ। ਕਹਿਣ ਤੋਂ ਭਾਵ ਕਿ ਕਿਰਤ ਕਰਾਉਣ ਵਾਲਾ ਆਪ ਸਵੈਮ ਕਰਤਾਰ ਹੈ। ਕਹਾਂ ਸ਼ਾਹ ਵਸ ਜੇ ਪ੍ਰਭ ਦਿਆਵਤ, ਭਾਵ ਕਿ ਉਸ ਸ਼ਾਹੂਕਾਰ ਦੇ ਕੀ ਵਸ ਦੀ ਗੱਲ ਸੀ ਜੇਕਰ ਉਹਨੂੰ ਪ੍ਰੇਰਦਾ ਵਿਸ਼ਨੂੰ ਭਗਵਾਨ ਸਵੈਮ, ਤੇ ਉਸਨੇ ਦਾਨ ਦੇਣਾ ਹੀ ਦੇਣਾ ਸੀ, ਮੈਨੂੰ ਭੋਜਨ ਛਕਾਉਣਾ ਹੀ ਛਕਾਉਣਾ ਸੀ, ਪਰ ਭਗਵਾਨ ਨੇ ਐਸਾ ਨਹੀਂ ਕੀਤਾ। ਜੇ ਭਗਵਾਨ ਤੁਹਾਨੂੰ ਘੱਲ ਸਕਦਾ ਮੇਰੀ ਮਦਦ ਦੇ ਵਾਸਤੇ, ਇਹ ਹੁਕਮ ਕਰ ਸਕਦਾ ਤੁਹਾਨੂੰ ਕਿ ਸ਼ਾਹੂਕਾਰ ਦੇ ਘਰ ਨੂੰ ਸਾੜ ਕੇ ਤਬਾਹ ਕਰ ਦਿਓ, ਤੇ ਕੀ ਭਗਵਾਨ ਇਹ ਨਹੀਂ ਸੀ ਕਰ ਸਕਦਾ ਕਿ ਉਸਦੇ ਮਨ ਨੂੰ ਹੀ ਪ੍ਰੇਰ ਦਿੰਦਾ ਤਾਂ ਕਿ ਐਸਾ ਕੁਝ ਕਰਨਾ ਹੀ ਨਾ ਪੈਂਦਾ। ਐਸਾ ਜਿਹੜਾ ਜਵਾਬ ਸੀ ਨਾ ਉਹਨਾਂ ਦੂਤਾਂ ਨੂੰ ਉਸ ਵੇਲੇ ਉਸ ਤਪਸਵੀ ਨੇ, ਉਸ ਸਾਧੂ ਨੇ ਦਿੱਤਾ ਹੈ। ਕਵੀ ਕਰਤਾਰ ਸਿੰਘ ਜੀ ਕਲਾਸ ਵਾਲੀ ਇਸ ਦਾ ਬਿਆਨ ਇਸ ਤਰੀਕੇ ਦੇ ਨਾਲ ਕਰਦੇ ਨੇ। ਜਾਓ ਚਲੇ ਜਾਓ ਪਿੰਡ ਕਿਉਂ ਫੂਕਣਾ ਏ, ਇਹਨਾਂ ਲੋਕਾਂ ਨੇ ਸਾਡਾ ਕੀ ਫੇੜਿਆ ਏ, ਪ੍ਰਾਰ ਬਦ ਸਾਡੀ ਵਿੱਚ ਅੰਨ ਨਾ ਸੀ, ਕਿਤੇ ਕਰਮਾਂ ਨੇ ਆਣ ਕੇ ਘੇਰਿਆ ਏ। ਅਸਲ ਸਮਝੀਏ ਦੋਸ਼ ਭਗਵਾਨ ਦਾ ਏ, ਉਹਦੇ ਹੁਕਮ ਨੂੰ ਕਿਸਨੇ ਫੇਰਿਆ ਏ, ਕੀ ਲੋਕਾਂ ਦੇ ਵਸ ਕਰਤਾਰ ਸਿੰਘਾ ਕੀਤਾ ਓਵੇਂ ਜਿਉਂ ਉਸ ਪ੍ਰੇਰਿਆ ਏ। ਕਵੀ ਕਰਤਾਰ ਸਿੰਘ ਜੀ ਕਲਾਸ ਵਾਲੇ ਲਿਖਦੇ ਨੇ ਕਿ ਉਸ ਸਾਧੂ ਨੇ ਆਖਿਆ ਕਿ ਅਸਲ ਦੇ ਵਿੱਚ ਦੋਸ਼ ਤੇ ਭਗਵਾਨ ਦਾ, ਕਿਉਂਕਿ ਭਗਵਾਨ ਦੀ ਮਰਜ਼ੀ ਤੋਂ ਬਗੈਰ ਕੋਈ ਵੀ ਕੁਝ ਕਰ ਨਹੀਂ ਸਕਦਾ। ਇਹਨਾਂ ਤੁਛ ਜੀਵ ਲੋਕਾਂ ਦੇ ਵਸ ਦੇ ਵਿੱਚ ਕੀ ਹੈ, ਭਾਵ ਕਿ ਓਵੇਂ ਕੀਤਾ ਜਿਵੇਂ ਭਗਵਾਨ ਦਾ ਆਦੇਸ਼ ਹੋਇਆ। ਇਸ ਤਰੀਕੇ ਦੇ ਨਾਲ ਸਾਧੂ ਨੇ ਤਾੜਨਾ ਕੀਤੀ ਉਹਨਾਂ ਦੂਤਾਂ ਨੂੰ। ਹਰ ਸਵਾਮੀ ਕਰਤਾ ਨਿਤ ਦਾਇਆ, ਹਮ ਅਧੀਨ ਸਭ ਤਿਸ ਕੀ ਮਾਇਆ। ਉਹ ਸਾਧੂ ਕਹਿੰਦਾ ਕਿ ਹਰੀ ਕਰਤਾ ਹੈ, ਭਗਵਾਨ ਸਾਰਿਆਂ ਦਾ ਕਰਤਾ ਹੈ, ਉਹ ਸਾਰਿਆਂ ਦਾ ਸਵਾਮੀ ਹੈ, ਸਾਰਿਆਂ ਜੀਵਾਂ ਦੇ ਉੱਤੇ ਉਹੀ ਆਪਣੀ ਦਇਆ ਤੇ ਮਾਇਆ ਕਰਦਾ ਹੈ। ਹਮ ਅਧੀਨ ਸਭ ਤਿਸ ਕੀ ਮਾਇਆ, ਭਾਵ ਕਿ ਅਸੀਂ ਸਾਰੇ ਉਸੇ ਦੀ ਮਾਇਆ ਦੇ ਅਧੀਨ ਉਸੇ ਦੇ ਹੁਕਮ ਦੇ ਨਾਲ ਹੀ ਚੱਲਦੇ ਹਾਂ। ਤੁਮਕੋ ਚਰਨ ਬੰਧਨਾ ਬਰਨੀ, ਐਸੀ ਫੇਰ ਨਹੀਂ ਕਬ ਕਰਨੀ। ਨੱਠਿਆਂ ਜਾਂਦਿਆਂ ਦੂਤਾਂ ਨੂੰ ਕਹਿੰਦਾ ਹੈ ਉਹ ਤਪਸਵੀ ਕਿ ਮੈਂ ਤੁਹਾਡੇ ਚਰਨਾਂ ਦੇ ਉੱਤੇ ਵੀ ਵੰਦਨਾ ਕਰਦਾ ਹਾਂ, ਇਸ ਤੋਂ ਇਲਾਵਾ ਮੇਰੀ ਵੰਦਨਾ ਭਗਵਾਨ ਦੇ ਚਰਨਾਂ ਦੇ ਉੱਤੇ ਜਾ ਕੇ ਵੀ ਕਰ ਦਿਓ। ਪਰ ਕਹਿੰਦਾ ਐਸੀ ਫੇਰ ਨਹੀਂ ਕਬ ਕਰਨੀ, ਐਸਾ ਕੰਮ ਕਰਨ ਦੇ ਵਾਸਤੇ ਫੇਰ ਕਦੇ ਤੁਸੀਂ ਸੋਚਣਾ ਤੱਕ ਨਾ। ਸੁਣੋ ਨੀ ਗਰਾ ਗੁਰ ਕਹਿਤੋ ਨਾ, ਤਿਆਗੀ ਬਣ ਤੈਸੇ ਹੋਣਾ। ਹੁਣ ਸਾਖੀ ਸੁਣਾ ਰਹੇ ਨੇ ਸਤਿਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਉਸ ਬਾਲਕ ਨੂੰ ਕਹਿੰਦੇ ਨੇ ਸੁਣ ਨੀਂਗਰਾ, ਨੀਂਗਰਾ ਦਾ ਭਾਵ ਹੁੰਦਾ ਬਾਲਕਾ, ਸੁਣ ਬਾਲਕਾ, ਤਿਆਗੀ ਬਣੇ ਤਾਂ ਐਸੇ ਹੋਣਾ। ਸਤਿਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਉਸ ਨੂੰ ਕਹਿੰਦੇ ਨੇ ਬਾਲਕਾ, ਜੇਕਰ ਤਿਆਗੀ ਬਣਨਾ, ਜੇਕਰ ਸਾਧੂ ਬਣਨਾ, ਫਕੀਰ ਬਣਨਾ, ਤੇ ਇਸ ਸਾਧੂ ਦੇ ਵਰਗਾ ਬਣਨਾ ਜਿਹਨੇ ਭਾਵ ਕੇ ਕੋਈ ਗਿਲਾ ਨਹੀਂ ਕੀਤਾ। ਸਤਿਗੁਰੂ ਸੱਚੇ ਪਾਤਸ਼ਾਹ ਜੀ ਉਸ ਬਾਲਕ ਨੂੰ ਉਪਦੇਸ਼ ਦੇ ਰਹੇ ਨੇ। ਆਵ ਗੁਣ ਚਿਤਵੈ ਪਰ ਨਹੀਂ ਕੋਈ, ਸੁਣ ਕਰ ਨਿਮਰ ਦੂਤ ਹੈ ਦੋਈ। ਪਰ ਅਵਗੁਣ ਚਿਤਵੈ ਨਹੀਂ ਕੋਈ, ਸਤਿਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਕਹਿੰਦੇ ਨੇ ਕਿ ਤਿਆਗੀ ਐਸਾ ਹੁੰਦਾ ਹੈ ਪਰਾਏ ਦੇ ਔਗਣਾਂ ਨੂੰ ਬਿਲਕੁਲ ਵੀ ਚਿਤਾਰਦਾ ਨਹੀਂ, ਬਿਲਕੁਲ ਵੀ ਯਾਦ ਨਹੀਂ ਕਰਦਾ, ਭਾਵੇਂ ਕੋਈ ਕਿੱਡਾ ਹੀ ਵੱਡਾ ਔਗਣ ਕਿਉਂ ਨਾ ਕਰ ਦੇਵੇ। ਸਾਧੂ ਹਰ ਇੱਕ ਵਿਰਤੀ ਦੇ ਵਿੱਚ ਇੱਕ ਸਮਾਨ ਰਹਿੰਦਾ ਹੈ। ਇਸ ਕਰਕੇ ਸਤਿਗੁਰੂ ਗੋਬਿੰਦ ਸਿੰਘ ਜੀ ਕਹਿੰਦੇ ਨੇ ਕਿ ਜੇ ਤਿਆਗੀ ਬਣਨਾ, ਜੇ ਇਸ ਤਰ੍ਹਾਂ ਦਾ ਤਪਸਵੀ ਬਣਨਾ, ਗ੍ਰਸਤੀ ਨਹੀਂ ਬਣਨਾ, ਇਸ ਤਰ੍ਹਾਂ ਦਾ ਜੇਕਰ ਤੂੰ ਰਹਿਣਾ ਤੇ ਫਿਰ ਸਤਿਗੁਰੂ ਜੀ ਕਹਿੰਦੇ ਨੇ ਕਿ ਜਿਹੜੀ ਮੈਂ ਤੈਨੂੰ ਸਾਖੀ ਸੁਣਾਈ ਹੈ ਇਹਦੇ ਵਰਗਾ ਬਣ। ਹੁਣ ਸਤਿਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਅੱਗੇ ਸਾਖੀ ਸੁਣਾਉਂਦੇ ਨੇ। ਸਤਿਗੁਰੂ ਗੋਬਿੰਦ ਸਿੰਘ ਜੀ ਕਹਿੰਦੇ ਨੇ ਕਿ ਜਦੋਂ ਉਸ ਸਾਧੂ ਨੇ ਇਸ ਤਰ੍ਹਾਂ ਦੀਆਂ ਗੱਲਾਂ ਕੀਤੀਆਂ ਤੇ ਫਿਰ ਉਹ ਜਿਹੜੇ ਦੂਤ ਸੀ ਉਹ ਨਿਮਰ ਹੋ ਗਏ। ਬੇਦਾ ਹੋਏ ਪਹੁੰਚੇ ਦਰਬਾਰਾ, ਮਹਾਰਾਜ ਸੰਗ ਸਕਲ ਉਜਾਰਾ। ਸਾਧੂ ਤੋਂ ਵਿਦਾ ਹੋਏ ਨੇ, ਦੂਤ ਭਗਵਾਨ ਦੇ ਦਰਬਾਰ ਦੇ ਵਿੱਚ ਪਹੁੰਚੇ ਨੇ, ਮਹਾਰਾਜ ਜੀ ਨੂੰ ਭਾਵ ਕੇ ਭਗਵਾਨ ਨੂੰ ਸਾਰਾ ਪ੍ਰਸੰਗ ਉਹਨਾਂ ਨੇ ਜਾ ਕੇ ਸਾਧੂ ਵਾਲਾ ਸੁਣਾ ਦਿੱਤਾ। ਪਰਚਿਓ ਸੱਚ ਪਰਚੇ ਵਿੱਚ ਸਾਚਾ, ਗਇਓ ਸੰਤੋਖ ਯੋ ਬਾਚਨ ਜਾਚਾ। ਦੂਤ ਕਹਿੰਦੇ ਨੇ ਕਿ ਸੱਚਾ ਸਾਧੂ ਸੱਚ ਦੇ ਪਰਚੇ ਦੇ ਵਿੱਚ ਭਗਵਾਨ ਜੀ ਪਰਚਿਆ ਹੋਇਆ। ਗਇਓ ਸੰਤੋਖ ਉਬਾਚ ਨਾ ਜਾਚਾ, ਭਾਵ ਕੇ ਸੰਤੋਖ ਧਾਰਨ ਕਰਕੇ ਉਹ ਗਿਆ ਸੀ, ਇਸ ਕਰਕੇ ਉਹਨੇ ਜਾ ਕੇ ਕਿਸੇ ਚੀਜ਼ ਦੀ ਕੋਈ ਮੰਗ ਨਾ ਕੀਤੀ। ਕਰਤਾ ਪੁਰਖ ਮਹਾਨ ਪਰਸੰਨੇ, ਗੁਣ ਸੰਤੋਖ ਯਾਦ ਮਨ ਮੰਨੇ। ਕਰਤਾ ਪੁਰਖ ਜੀ ਭਾਵ ਕੇ ਭਗਵਾਨ ਜੀ ਬਹੁਤ ਹੀ ਜ਼ਿਆਦਾ ਪ੍ਰਸੰਨ ਹੋਏ ਨੇ। ਗੁਣ ਸੰਤੋਖ ਆਦ ਮਨ ਮੰਨੇ, ਭਾਵ ਕੇ ਜਿਹੜਾ ਗੁਣ ਸਾਰਿਆਂ ਤੋਂ ਵੱਡਾ ਉਸ ਸਾਧੂ ਨੇ ਧਾਰਨ ਕੀਤਾ ਸੀ ਉਹ ਗੁਣ ਸੀ ਸੰਤੋਖ ਦਾ। ਭਗਵਾਨ ਜੀ ਸੰਤੋਖ ਦੇ ਗੁਣ ਨੂੰ ਸੁਣ ਕੇ ਮਾਨੋ ਕੇ ਬਹੁਤ ਹੀ ਜ਼ਿਆਦਾ ਪ੍ਰਸੰਨ ਹੋਏ। ਪਾਠ ਬੇਬਾਨ ਕੋ ਨਿਕਟ ਬੁਲਾਇਓ, ਆਪਣੇ ਲੋਕ ਮੈਂ ਭਲੇ ਬਸਾਇਓ। ਸਤਿਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਕਹਿੰਦੇ ਨੇ ਨਿੰਗਰਾ ਬਾਲਕਾ ਸੁਣ, ਫੇਰ ਭਗਵਾਨ ਜੀ ਪ੍ਰਸੰਨ ਬਹੁਤਾ ਜ਼ਿਆਦਾ ਹੋਏ ਤੇ ਫੇਰ ਕਰਤਾ ਪੁਰਖ ਨੇ ਆਪਣਾ ਵਿਵਾਨ ਭੇਜ ਕੇ ਉਸ ਸਾਧੂ ਨੂੰ ਆਪਣੇ ਲਾਗੇ ਬੁਲਾ ਲਿਆ। ਆਪਣੇ ਲੋਕ ਮੈਂ ਭਲੇ ਬਸਾਇਓ, ਭਾਵ ਕੇ ਭਗਵਾਨ ਨੇ ਆਪਣੇ ਲੋਕ ਦੇ ਵਿੱਚ ਫੇਰ ਉਸ ਸਾਧੂ ਨੂੰ ਵਾਸਾ ਬਖਸ਼ਿਆ, ਇਸ ਤਰੀਕੇ ਦੇ ਨਾਲ ਵਾਪਰਿਆ। ਕਵੀ ਕਰਤਾਰ ਸਿੰਘ ਜੀ ਕਲਾਸ ਵਾਲੀਏ ਇਸ ਗੱਲ ਨੂੰ ਇਸ ਤਰੀਕੇ ਦੇ ਨਾਲ ਬਿਆਨ ਕਰਦੇ ਨੇ। ਦੇਖ ਸਬਰ ਅਕਾਲ ਦੀ ਖੁਸ਼ੀ ਹੋਈ, ਸੱਚ ਖੰਡ ਵਿੱਚ ਚੱਟ ਬੁਲਾ ਲਿਆ। ਜਿਵੇਂ ਜਲ ਦੇ ਵਿੱਚ ਜਲ ਮਿਲਦਾ, ਤਿਵੇਂ ਜੋਤ ਵਿੱਚ ਜੋਤ ਮਿਲਾ ਲਿਆ। ਵੇਖ ਪੂਰਨ ਗਿਆਨ ਦਾ ਫਲ ਉਸਨੇ, ਇੱਕ ਛਿਨ ਅੰਦਰ ਈਸ਼ਰ ਪਾ ਲਿਆ। ਗੇੜ ਮਿਟ ਗਿਆ ਕਰਤਾਰ ਸਿੰਘਾ, ਜਦੋਂ ਦੁਈ ਦਾ ਪੜਦਾ ਉਠਾ ਲਿਆ। ਕਵੀ ਕਰਤਾਰ ਸਿੰਘ ਜੀ ਕਲਾਸ ਵਾਲੀ ਲਿਖਦੇ ਨੇ, ਸਤਿਗੁਰੂ ਗੋਬਿੰਦ ਸਿੰਘ ਜੀ ਕਹਿੰਦੇ ਨੇ ਕਿ ਦੇਖ ਪੂਰਨ ਗਿਆਨ ਦਾ ਫਲ ਉਸ ਨੂੰ ਮਿਲ ਗਿਆ। ਇੱਕ ਛਿਣ ਦੇ ਅੰਦਰ ਉਹਨੂੰ ਈਸ਼ਵਰ ਦੀ ਪ੍ਰਾਪਤੀ ਹੋ ਗਈ। ਮਿਟ ਗਿਆ 84 ਲੱਖ ਦਾ ਗੇੜਾ, ਤਾਂ ਮਿਟਿਆ ਜਦੋਂ ਦੁਈ ਦਾ ਪੜਦਾ ਹੀ ਉਹਨੇ ਪਾੜ ਦਿੱਤਾ ਸੀ। ਭਾਵ ਕੇ ਜੇਕਰ ਭੋਜਨ ਨਹੀਂ ਵੀ ਮਿਲਿਆ ਤਾਂ ਵੀ ਉਸ ਸਾਧੂ ਨੇ ਕੋਈ ਗਿਲਾ ਸ਼ਿਕਵਾ ਨਹੀਂ ਸੀ ਕੀਤਾ, ਇਸ ਤਰੀਕੇ ਦੇ ਨਾਲ ਵਾਪਰਿਆ। ਇਸ ਸਾਖੀ ਨੂੰ ਇਹਨਾਂ ਸ਼ਬਦਾਂ ਦੇ ਵਿੱਚ ਬਿਆਨ ਕੀਤਾ ਹੈ ਕਵੀ ਸੰਤੋਖ ਸਿੰਘ ਜੀ ਨੇ ਆਪਣੇ ਇਸ ਅਧਿਆਇ ਦੇ ਵਿੱਚ। ਇਸ ਤੋਂ ਇਲਾਵਾ 100 ਸਾਖੀ ਗ੍ਰੰਥ ਦੇ ਵਿੱਚ 5ਵੇਂ ਨੰਬਰ ਦੇ ਉੱਤੇ 5ਵੀਂ ਸਾਖੀ, ਜਿਸ ਤਰ੍ਹਾਂ 100 ਸਾਖੀ ਗ੍ਰੰਥ ਦੇ ਵਿੱਚ ਲਿਖੀ ਹੋਈ ਹੈ, ਉਹ ਵੀ ਮੈਂ ਸਾਧ ਸੰਗਤ ਦੇ ਸਨਮੁਖ ਪੜ ਕੇ ਸੁਣਾਉਂਦਾ ਹਾਂ। ਤਾਂ ਇੱਕ ਬੇਰ ਉਸ ਸਿੱਖ ਕੇ ਬੇਟੇ ਨੂੰ ਨੰਦ ਸਿੰਘ ਨੂੰ ਬੁਲਾਏ ਕੇ ਬੋਲੇ, ਭਾਈ ਨਿੰਗਰਾ ਗੁਰੂ ਜੀ ਪੀ ਸਾਖੀ ਭੇਟ ਤੈਨੂੰ ਕਰਦੇ ਹਨ, ਤੂੰ ਪ੍ਰੀਤ ਕਰ ਸੁਣ, ਅੱਗੇ ਤੇਰੀ ਇੱਛਾ ਹੋਏ ਸੋ ਕਰੇ। ਪਹਿਲੀ ਸਾਖੀ ਨਿਵਿਰਤੀ ਕੀ ਤਿਆਗੀ ਕੀ, ਏਕ ਤਪਸਵੀ ਬਣ ਮੇ ਰਹਿਤਾ ਥਾ, ਤਪ ਕਰਤਾ ਥਾ, ਸੰਤੋਖ ਕਾ ਪ੍ਰਣ ਥਾ, ਕੁਟੀਆ ਅੰਦਰ ਬੈਠਾ ਰਹੇ, ਪਾਸ ਹੀ ਨਗਰ ਥਾ, ਨਗਰ ਕੇ ਲੋਕ ਕੋਈ ਨਰ ਨਾਰੀ ਜੋ ਦੇ ਆਵੇ, ਥੋੜਾ ਅਥਵਾ ਬਹੁਤਾ ਸਵਾਦ ਵਾ ਕੋ ਸਵਾਦ, ਦਾਣਾ ਆਟਾ ਦੁੱਧ ਦਹੀਂ ਸਾਗ ਜੋ ਦੇਵੇ, ਸੋਈ ਦਈ ਪਰਮੇਸ਼ਰ ਕਾ ਦੀਆ, ਦਾਨ ਜਾਣ ਕੇ ਭੁਗਤੈ ਅਰਥਾਤ ਖਾ ਲੇਵੇ। ਜੋਗ ਪ੍ਰਾਣ ਅਪਾਣ ਕਾ ਸਾਧੈ, ਸਵਾਸੋ ਕੇ ਚਟਹਾਣੇ ਕੀ ਕਿਰਿਆ, ਤਾਂ ਮਦ ਤਦ ਉਸਮੇ ਅਨਾਹਦ ਦਵਾਦਸ ਭੇਦ ਕਾ ਸਮਝ ਕੇ ਇੱਕ ਚਿੱਤ ਹੋ ਗਿਆ। ਤਪਸਵੀ ਕਾ ਨਾਉ ਸਭ ਨਗਰੀ ਜਵਾਲਾ ਕਹੈ, ਏਕ ਬਾਰ 7 ਦਿਨ ਬੀਤੇ ਸੋ ਤਪਸਵੀ ਨੂੰ ਆਹਾਰ ਨਾ ਪਹੁੰਚਿਆ। ਸੁਣ ਨਿੰਗਰਾ ਤਾਂ ਤਪਸਵੀ ਨੇ ਵਿਚਾਰਿਆ, ਜੋ ਮੇਰੇ ਉੱਪਰ ਕਰਤਾਰ ਕੋਪਿਆ ਹੋਗਾ, ਜੋ ਹੱਥ ਪੈਰ ਦੀਏ ਹੈਨ ਅਤੇ ਉਦਮ ਨਹੀਂ ਕਰਦਾ। ਆਪਣੇ ਉਧਰ ਪ੍ਰਮਾਣ ਖਾਣੇ ਵਾਸਤੇ ਵੀ ਕੁਛ ਕਰਿਆ ਚਾਹੀਦਾ ਹੈ, ਤਾਂ ਤੇ ਅਬ ਇਹ ਕੁਛ ਕਰੀਏ। ਦੇਵਤੇ ਵੀ ਬੈਠੇ ਨੂੰ ਦੇਂਦੇ ਦੁਖੀ ਹੁੰਦੇ ਹੋਣਗੇ। ਐਸੇ ਵਿਚਾਰ ਕੇ ਚੱਲਣੇ ਕੀ ਤਿਆਰੀ ਕਰੀ। ਛਟੀ ਖਿੰਥਾ ਤੁੰਬਾ ਕੁਸ਼ਾਸਨ ਅਰਥਾਤ ਕੁਸ਼ਾਦਾ ਆਸਨ ਮਾਲਾ ਲਿਆ, ਕਿਉਂ ਜੋ ਗ੍ਰਸਤੀ ਕੇ ਘਰ ਬਾਣੇ ਬਿਨਾ ਜਾਣਾ ਨਹੀਂ, ਪਛਾਣ ਪੜਤੀ ਨਹੀਂ। ਗ੍ਰਸਤੀ ਨੂੰ ਨਿਰਾਦਰੀ ਕਾ ਦੋਖ ਨਹੀਂ ਅਤੇ ਸਾਧ ਨੂੰ ਵੱਡਾ ਪਾਪ ਹੁੰਦਾ ਹੈ। ਦੋਏ ਵੇਲੇ ਪਿੱਛਿਆ ਨਹੀਂ ਕਰਨੀ, ਬਾਣਾ ਨਹੀਂ ਬਦਲਣਾ, ਯਥਾ ਸ਼ਕਤ ਦੁੱਧ ਪਿੱਛਿਆ ਲੈਣੀ ਅਰਥਾਤ ਜੋ ਪਿੱਛਿਆ ਮਿਲੇ ਵੋ ਦੁੱਧ ਕੇ ਸਮਾਨ ਹੈ, ਜੈਸੀ ਕੈਸੀ ਦੇਵੇ ਸੋ ਲੈਣੀ। ਚਿਰ ਨਹੀਂ ਠਹਿਰਨਾ ਅਤੇ ਪੱਕੀ ਨਹੀਂ ਲੈਣੀ, ਜਾਏ ਕੇ ਬਾਲਕ ਤੀਵੀ ਕਾ ਹੱਥ ਲੱਗ ਜਾਂਦਾ ਹੈ। ਜਿਹੜੀ ਪੱਕੀ ਜਿਸ ਕਿਸੇ ਦੀ ਖਾਏ ਲੈਂਦੇ ਹਨ ਸੋ ਸਿੱਖ ਸਾਧ ਨਹੀਂ। ਦੋਹਰਾ, ਜਾਂ ਕੀ ਰਹਿਤ ਨਾ ਜਾਣੀਏ, ਗੁਰ ਮੰਤਰ ਨਹੀਂ ਰੀਤ, ਤਾਂ ਕਾ ਭੋਜਨ ਖਾਏ ਕੈ ਵਿਛੜੇ ਹਰ ਸਿਉ ਪ੍ਰੀਤ। ਭਾਵੇਂ ਕਿ ਵੱਖਰੇ ਵੱਖਰੇ ਤਰੀਕੇ ਦੇ ਨਾਲ ਇਹਨਾਂ ਦਾ ਥੋੜਾ ਬਹੁਤਾ ਫਰਕ ਹੋ ਸਕਦਾ ਹੈ। ਸਤਿਗੁਰੂ ਪ੍ਰਤਾਪ ਸਿੰਘ ਸੱਚੇ ਪਾਤਸ਼ਾਹ ਜੀ ਵੀ ਇਹ ਪ੍ਰਮਾਣ ਦਿੰਦੇ ਨੇ। ਸਤਿਗੁਰੂ ਪ੍ਰਤਾਪ ਸਿੰਘ ਸੱਚੇ ਪਾਤਸ਼ਾਹ ਜੀ ਕਹਿੰਦੇ ਨੇ, ਜਾ ਕੀ ਰਹਿਤ ਨਾ ਜਾਣੀਏ, ਗੁਰ ਮੰਤਰ ਨਹੀਂ ਚੀਤ, ਤਾਂ ਕਾ ਭੋਜਨ ਖਾਏ ਕੈ ਵਿਸਰੈ ਹਰ ਸੋ ਪ੍ਰੀਤ। ਇਹ ਦੋਹਰਾ ਹੈ। ਭਾਈ ਨਿੰਗਰਾ ਐਸੀ ਬਾਤ ਵਿਚਾਰ ਕੇ ਤਪਸਵੀ ਗਿਆ ਬਾਜ਼ਾਰ, ਨਗਰ ਵਿਚ ਇੱਕ ਸ਼ਾਹ ਕਰ ਵੱਡੋ ਜਗ ਕਾ ਸਾਰ। ਲੋਗੋ ਕੀ ਭੀੜ ਹੋ ਰਹੀ, ਸਵਣਾ ਨੂੰ ਪਕੜ ਕੇ ਬਿਠਾਏ ਕਰ, ਜਵਾਵੇ ਭਾਵ ਕੇ ਖੁਲਾਵੇ। ਤਪਸਵੀ ਵੀ ਜਾ ਕੇ ਖੜਾ ਹੋ ਰਹਿਆ, ਇਸ ਨੂੰ ਕਿਸੇ ਵੀ ਨਹੀਂ ਪੁੱਛਿਆ ਅਤੇ ਨਾ ਬੈਠਾਇਆ ਨਾ ਭੋਜਨ ਦਿਆ। ਆਪਣਾ ਪ੍ਰਣ ਕਰ ਕਿਨਾਰੇ ਖਲਾ ਹੋ ਰਿਹਾ, ਜਾਂ ਰਾਤ ਹੋ ਗਈ ਤਾਂ ਲੋਕ ਸਭ ਚਲੇ ਗਏ। ਤਪਸਵੀ ਆਪਣੀ ਕੁਟੀਆ ਅੰਦਰ ਜਾ ਬੈਠਾ। ਜਦ ਅੱਧੀ ਰਾਤ ਹੋਈ ਤਾਂ ਦੇਵਤੇ ਕੇ ਦੂਤ ਦੋਏ ਮਸਾਲਾਂ ਹੱਥ ਮੇ ਜਲਦੀਆਂ ਤਪਸਵੀ ਨੂੰ ਆਏ ਬੁਲਾਇਆ। ਹੇ ਤਪਸਵੀ ਉਠ, ਹਮ ਦੇਵਤਾ ਕੇ ਭੇਜੇ ਆਏ ਹੈ। ਜੋ ਮਹਾਰਾਜ ਕੀ ਆਗਿਆ ਇਹ ਹੈ, ਜੋ ਉਸ ਨਗਰੀ ਵਾਲੇ ਸ਼ਾਹ ਕਾ ਘਰ ਜਲਾਏ ਆਵੋ। ਜੋ ਮੇਰਾ ਤਪਸਵੀ ਭੁੱਖਾ ਰੀਤਾ ਹੀ ਰਿਹਾ, ਭਾਵ ਕੇ ਖਾਲੀ ਹੀ ਮੁੜ ਕੇ ਆਇਆ। ਬਾਣੇ ਕਾ ਭੀ ਆਦਰ ਨਾ ਕੀਆ, ਉਹ ਵੱਡਾ ਪਾਪੀ ਹੈ, ਤਾਂ ਤੇ ਤੇਰੀ ਸਹਾਇਤਾ ਕਰੇਗੇ। ਆਗੇ ਹੋਏ ਚੱਲ, ਘਰ ਚੱਲ ਦਿਖਾਏ। ਤਾਂ ਤਪਸਵੀ ਉੱਠ ਕਰ ਨਾਲ ਹੋ ਲਿਆ ਅਰ ਕਹਾ, ਮੇਰੇ ਕੋ ਭੀ ਇੱਕ ਮਸ਼ਾਲ ਦੇਵੋ। ਤਾਂ ਉਹਨਾਂ ਇੱਕ ਮਸ਼ਾਲ ਦਈ, ਲੈ ਕਰ ਉਹਨਾਂ ਨੂੰ ਜਲਾਵਣੇ ਲਾਗਾ, ਤਾਂ ਉਹ ਭਾਗੇ। ਤਪਸਵੀ ਬੋਲਿਆ, ਉਹ ਸ਼ਾਹ ਦਾਤਾ ਹੈ, ਸਭ ਕਾ ਦਾਤਾ ਹੈ, ਮੇਰੇ ਸਾਥ ਉਹਦਾ ਕੀ ਵੈਰ ਸੀ। ਐਸੀ ਅਨੀਤ ਜਾਂ ਅੰਤਰਜਾਮੀ ਵਿਸ਼ਨੂੰ ਪ੍ਰੇਰਦਾ, ਉਸਕੇ ਕਿਆ ਵਸ ਸੀ ਕਿ ਉਹ ਮੈਨੂੰ ਪਕਵਾਨ ਨਾ ਦਿੰਦਾ। ਸਭ ਜਗਤ ਕਾ ਕਰਤਾ ਹੋਏ ਕੈ ਕਰਦਾ, ਕਰਾਮ ਦਾ ਆਪ ਜਗਨਨਾਥ ਹੈ। ਹਮ ਸਭ ਵਿਸ਼ਨ ਕੀ ਮਾਇਆ ਕੇ ਅਧੀਨ ਹਾਂ, ਹਮਾਰੀ ਬੰਦਨਾ ਹੈ, ਐਸੀ ਫੇਰ ਨਹੀਂ ਕਰਨੀ। ਤਾਂ ਗੁਰੂ ਜੀ ਕਹਿਆ, ਨਿੰਗਰਾ ਇਹ ਤੁਕ ਕਹੀ ਹੈ, ਸਮਝ ਗੁਰਮੁਖਾ, ਕਿਆ ਕਰੇ ਵਿਚਾਰਾ ਸੰਤ ਜਾਂ ਆਪ ਭੁਲਾਇਆ। ਸੁਣ ਭਾਈ, ਜੇ ਤੂੰ ਤਪਸਵੀ ਤਿਆਗੀ ਹੋਣਾ ਹੈ ਤਾਂ ਐਸਾ ਹੋਈ ਜੋ ਕਿਸੇ ਕਾ ਅਵਗੁਣ ਨਾ ਚਿਤਵੇ। ਸੁਣ ਕਰ, ਉਹ ਦੇਵ ਦੂਤ ਮੱਥਾ ਟੇਕ ਕੇ ਵਿਦਿਆ ਹੋਏ ਕਰ ਮਹਾਰਾਜ ਅੱਗੇ ਕਹਿਆ, ਜੀ ਉਹ ਤਪਸਵੀ ਸੱਚੇ ਪਰਚੇ ਵਿਚ ਪਰਚਿਆ ਹੈ, ਤਾਂ ਮਹਾਰਾਜ ਕੀ ਆਗਿਆ ਪਾਏ ਕੇ ਬੇਵਾਨ ਭੇਜ ਕਰ ਚੜਾਏ ਕਰ ਆਪਣੇ ਲੋਕ ਕਹੋ ਮੰਗਵਾਏ ਲੀਤਾ। ਸਾਖੀ ਪੂਰੀ ਹੋਈ। ਇਹ ਸੀ 100 ਸਾਖੀ ਦੀ 5ਵੀਂ ਸਾਖੀ। ਅਜੇ ਕੇ ਸਾਖੀ ਅਧੂਰੀ ਹੈ। ਇਸ ਪੂਰੀ ਜਿਹੜੀ ਸਾਖੀ ਹੈ ਉਹਨੂੰ ਕਵੀ ਸੰਤੋਖ ਸਿੰਘ ਜੀ ਅੱਗੋਂ ਬਿਆਨ ਕਰਨਗੇ। ਅਗਲੀ ਜਿਹੜੀ ਅੱਧੀ ਸਾਖੀ ਹੈ ਉਹ ਲਿਖੀ ਹੋਈ ਹੈ 100 ਸਾਖੀ ਗ੍ਰੰਥ ਦੇ ਵਿਚ 6ਵੀਂ ਸਾਖੀ ਦੇ ਰੂਪ ਦੇ ਵਿਚ। ਪਹਿਲਾਂ ਮੈਂ ਬਿਆਨ ਕਰਾਂਗਾ ਇਸ ਅਗਲੀ ਸਾਖੀ ਨੂੰ ਜਿਵੇਂ ਕਿ ਕਵੀ ਸੰਤੋਖ ਸਿੰਘ ਜੀ ਨੇ ਬਿਆਨ ਕੀਤਾ ਹੈ, ਤੇ ਉਸ ਤੋਂ ਬਾਅਦ 100 ਸਾਖੀ ਦੇ ਵਿਚ ਜਿਸ ਤਰ੍ਹਾਂ ਅੰਕਿਤ ਕੀਤਾ ਗਿਆ ਹੈ। ਇਸ ਜਗ੍ਹਾ ਦੇ ਉੱਤੇ ਹੁਣ ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਆਪਣੇ ਇਸ ਅਧਿਆਇ ਦੀ ਸਮਾਪਤੀ ਕਰਕੇ ਅਗਲੇ ਨਵੇਂ ਅਧਿਆਇ ਦਾ ਪ੍ਰਾਰੰਭ ਕਰਦੇ ਨੇ। ਸ੍ਰੀ ਗੁਰ ਗੋਬਿੰਦ ਸਿੰਘ ਜੀ ਦੇਤ ਭਲੇ ਉਪਦੇਸ਼, ਨੰਦ ਸਿੰਘ ਸੰਗ ਨੰਦ ਸੁਣ ਇਹ ਮਗ ਲਖ ਦਰਵੇਸ਼। ਇਸ ਜਗ੍ਹਾ ਤੋਂ 100 ਸਾਖੀ ਦੀ 6ਵੀਂ ਸਾਖੀ ਨੂੰ ਪ੍ਰਾਰੰਭ ਕਰਦੇ ਨੇ, ਪਰ ਸਾਖੀ ਉਹੀ ਆਨੰਦ ਸਿੰਘ ਵਾਲੀ ਹੀ ਚੱਲ ਰਹੀ ਹੈ। ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਸਤਿਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਉਸ ਆਨੰਦ ਸਿੰਘ ਨੂੰ ਭਲਾ ਉਪਦੇਸ਼ ਦੇ ਰਹੇ ਨੇ। ਸਤਿਗੁਰੂ ਸੱਚੇ ਪਾਤਸ਼ਾਹ ਜੀ ਕਹਿੰਦੇ ਨੇ, ਹੇ ਆਨੰਦ ਸਿੰਘ, ਇਹ ਦਰਵੇਸ਼ ਦਾ ਕਰਮ ਹੈ ਜਿਹੜਾ ਮੈਂ ਤੈਨੂੰ ਸੁਣਾਇਆ। ਬ੍ਰਿਕਤ ਹੋਣ ਕੀ ਚਿੱਤ ਮੈਂ ਤੋਰੇ, ਤੋਇਮ ਬਣਨ ਕੋਈ ਬਹੋਰੇ। ਸਤਿਗੁਰੂ ਗੋਬਿੰਦ ਸਿੰਘ ਜੀ ਉਸ ਲੜਕੇ ਨੂੰ ਕਹਿੰਦੇ ਨੇ ਕਿ ਜੇਕਰ ਵਿਰਕਤ ਹੋਣ ਦੀ ਤੇਰੀ ਚਿੱਤ ਦੇ ਵਿੱਚ ਮਨਸਾ ਹੈ ਤਾਂ ਸਤਿਗੁਰੂ ਸੱਚੇ ਪਾਤਸ਼ਾਹ ਜੀ ਕਹਿੰਦੇ ਨੇ, ਵਿਰਕਤ ਹੋ ਜਾ, ਕੋਈ ਨੀ ਤੈਨੂੰ ਮੋੜੇਗਾ, ਮੈਂ ਵੀ ਤੈਨੂੰ ਡੱਕਾਂਗਾ ਨਹੀਂ, ਪਰ ਸ਼ਰਤ ਇਹ ਹੈ ਕਿ ਵਿਰਕਤ ਇਸ ਤਰ੍ਹਾਂ ਦਾ ਹੋਣਾ ਜਿੱਦਾਂ ਦੀ ਮੈਂ ਤੈਨੂੰ ਸਾਖੀ ਸੁਣਾਈ। ਗ੍ਰਹਿਸਥ ਪੰਥ ਦੂਸਰ ਲਖ ਲੀਜੈ, ਜੇ ਕਰ ਬੋਹੇ ਸਕਲ ਸੁਣੀ ਜੈ। ਤੇ ਸਤਿਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਕਹਿੰਦੇ ਨੇ, ਦੂਜਾ ਰਸਤਾ ਹੈ, ਦੂਜਾ ਮਾਰਗ ਹੈ ਗ੍ਰਸਥ ਧਰਮ ਦਾ। ਸਤਿਗੁਰੂ ਸੱਚੇ ਪਾਤਸ਼ਾਹ ਜੀ ਕਹਿੰਦੇ ਨੇ ਕਿ ਗ੍ਰਸਥ ਧਰਮ ਦਾ ਜੇ ਰਸਤਾ ਧਾਰਨ ਕਰਨਾ, ਤੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਕਹਿੰਦੇ ਨੇ, ਮੈਂ ਉਹ ਵੀ ਤੈਨੂੰ ਰਸਤੇ ਬਾਰੇ ਕੁਝ ਦੱਸਦਾ ਹਾਂ। ਉਸ ਵੇਲੇ ਕਵੀ ਜੀ ਨੇ ਦੋ ਪ੍ਰਮਾਣ ਦਿੱਤੇ ਨੇ। ਸ੍ਰੀ ਮੁਖ ਵਾਕ ਨੱਕ ਨੱਥ ਖਸਮ ਹੱਥ, ਕਿਰਤ ਤੱਕੇ ਦੇ, ਜਹਾਂ ਦਾਣੇ ਤਹਾਂ ਖਾਣੇ, ਨਾਨਕਾ ਸੱਚ ਹੈ। ਪਾਣਾ ਮੰਨੇ ਹੁਕਮ ਰਜਾਏ, ਇਸ ਤਰੀਕੇ ਦੇ ਉਸ ਵੇਲੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਵਚਨ ਕੀਤੇ। ਇਸ ਤੋਂ ਇਲਾਵਾ ਗੁਰਬਾਣੀ ਦੇ ਵਿੱਚ ਹੋਰ ਤਰ੍ਹਾਂ ਇਸ ਗੱਲ ਨੂੰ ਅੰਕਿਤ ਕੀਤਾ ਗਿਆ। ਗੁਰਬਾਣੀ ਦੇ ਵਿੱਚ ਪਾਠ ਹੁੰਦਾ, ਭਾਣਾ ਮੰਨੇ ਸੋ ਸੁਖ ਪਾਏ, ਜਾਂ ਇਸ ਤੋਂ ਇਲਾਵਾ ਹੁਕਮ ਰਜਾਈ ਚੱਲਣਾ, ਐਸੇ ਸ਼ਬਦ ਗੁਰਬਾਣੀ ਦੇ ਵਿੱਚ ਲਿਖੇ ਹੋਏ ਮਿਲਦੇ ਨੇ। ਆਪੇ ਪੱਟੀ ਕਲਮ ਆਪ, ਲਿਖਣ ਹਾਰਾ ਆਪ, ਦੂਜਾ ਹੋਏ ਤਾਂ ਆਖੀਐ ਸਭ ਘਟ ਰਹਿਆ ਵਿਆਪ। ਐਸੇ ਸਤਿਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਨੇ ਬਚਨ ਕੀਤੇ। ਸ਼ੁੱਧ ਗੁਰਬਾਣੀ ਦੇ ਵਿੱਚ ਪਾਠ ਇਸ ਤਰ੍ਹਾਂ ਆਉਂਦਾ ਹੈ, ਆਪੇ ਪੱਟੀ ਕਲਮ ਆਪ, ਉੱਪਰ ਲੇਖ ਪੇ ਤੂੰ, ਏਕੋ ਕਹੀਐ ਨਾਨਕਾ ਦੂਜਾ ਕਾਹੇ ਕੋ। ਇਹ ਗੁਰਬਾਣੀ ਦੇ ਵਿੱਚ ਸ਼ਬਦ ਅੰਕਤ ਹੈ। ਸੁਣ ਸਿੱਖ ਸੁਤ ਸਤ ਗੁਰ ਕਹਿ ਤੈਸੇ, ਗ੍ਰਸਤੀ ਹੋਣ ਤਾਂ ਹੋਈ ਐਸੇ। ਉਸ ਵੇਲੇ ਸਤਿਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਕਹਿੰਦੇ ਨੇ, ਹੇ ਪਿਆਰੇ ਸਿੱਖ ਦੇ ਪੁੱਤਰ, ਸੁਣ ਮੇਰੀ ਗੱਲ ਨੂੰ, ਜੇਕਰ ਤੂੰ ਗ੍ਰਸਤੀ ਬਣਨਾ ਹੈ ਤੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਕਹਿੰਦੇ ਨੇ, ਮੈਂ ਤੈਨੂੰ ਇੱਕ ਹੋਰ ਸਾਖੀ ਸੁਣਾਉਣਾ ਹਾਂ, ਜੇ ਤੂੰ ਗ੍ਰਸਤੀ ਬਣਨਾ ਤੇ ਫਿਰ ਉਸ ਸਾਖੀ ਦਾ ਤੂੰ ਧਾਰਨੀ ਬਣੀ। ਸੰਗਣ ਛਾਂਵ ਤਰ ਬਨ ਮੈਂ ਆਹਾ, ਰਹਿਤ ਕਪੋਤ ਕਪੋਤੀ ਤਾਹਾ। ਸਤਿਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਕਹਿੰਦੇ ਨੇ ਕਿ ਸੰਘਣੇ ਜੰਗਲ ਦੇ ਵਿੱਚ ਇੱਕ ਬਹੁਤ ਸੰਘਣਾ ਬੋੜ ਦਾ ਰੁੱਖ ਸੀ। ਉਸ ਬੋੜ ਦੇ ਰੁੱਖ ਦੇ ਉੱਤੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਕਹਿੰਦੇ ਨੇ ਕਿ ਕਬੂਤਰ ਤੇ ਕਬੂਤਰੀ ਰਹਿੰਦੇ ਸਨ ਆਪਣਾ ਆਲਣਾ ਬਣਾ ਕੇ। ਬਦ ਨਿਡੀਆਂ ਉਹ ਬਸੇ ਸੁਖਾਰੇ, ਬੱਚੇ ਬੱਚੀ ਜਾਣ ਕਰ ਪ੍ਰਿਤ ਪਾਰੇ। ਸਤਿਗੁਰੂ ਗੋਬਿੰਦ ਸਿੰਘ ਜੀ ਕਹਿੰਦੇ ਨੇ ਕਿ ਬੜੀ ਵਧੀਆ ਵਿਧੀ ਦੇ ਨਾਲ ਉਹਨਾਂ ਨੇ ਉਸ ਰੁੱਖ ਦੇ ਉੱਤੇ ਆਪਣਾ ਆਲਣਾ ਬਣਾਇਆ ਹੋਇਆ ਸੀ। ਕਬੂਤਰ ਤੇ ਕਬੂਤਰੀ ਉੱਥੇ ਰਿਹਾ ਕਰਦੇ ਸਨ, ਉਹਨਾਂ ਦੇ ਛੋਟੇ ਛੋਟੇ ਬੱਚੇ ਸਨ, ਉਹਨਾਂ ਦੀ ਪ੍ਰਤ ਪਾਲਣਾ ਉਹ ਕਰਿਆ ਕਰਦੇ ਸਨ। ਬਰਖ ਝਰੀ ਲੱਗੀ ਇੱਕ ਬਾਰੀ, ਆਇਓ ਬਦਕ ਲੀਏ ਕਰ ਜਾਰੀ। ਸਤਿਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਕਹਿੰਦੇ ਨੇ ਕਿ ਕੋਈ ਸ਼ਿਕਾਰੀ ਆ ਗਿਆ ਜੰਗਲ ਦੇ ਵਿੱਚ ਪੰਛੀਆਂ ਨੂੰ ਫੜਨ ਦੇ ਵਾਸਤੇ, ਉਹਦੇ ਕੋਲ ਜਾਲ ਸੀ, ਜਾਲ ਪਾ ਕੇ ਉਹ ਪੰਛੀਆਂ ਨੂੰ ਫੜਨਾ ਚਾਹੁੰਦਾ ਸੀ। ਪਰ ਸਤਿਗੁਰੂ ਜੀ ਕਹਿੰਦੇ ਨੇ ਬਰਖਤ ਝਰੀ ਲੱਗੀ ਇੱਕ ਵਾਰੀ, ਉਸ ਵੇਲੇ ਬਹੁਤ ਤੇਜ਼ ਵਰਖਾ ਹੋਣੀ ਸ਼ੁਰੂ ਹੋ ਗਈ। ਵਰਖਾ ਇਸ ਤਰ੍ਹਾਂ ਦੀ ਹੋਣੀ ਸ਼ੁਰੂ ਹੋਈ ਕਿ ਥੋੜੀ ਦੇਰ ਤੱਕ ਉਹ ਹਟੀ ਨਾ, ਭਾਵ ਕੇ ਝੜੀ ਲੱਗ ਗਈ। ਝੜੀ ਉਸ ਵਰਖਾ ਨੂੰ ਆਖਿਆ ਜਾਂਦਾ ਕਿ ਜਿਹੜੀ ਲੰਮਾ ਸਮਾਂ ਤੱਕ ਚੱਲਦੀ ਰਹਿੰਦੀ ਹੈ, ਥੋੜਾ ਥੋੜਾ ਮੀਂਹ ਪੈਂਦਾ ਰਹਿੰਦਾ, ਉਸ ਨੂੰ ਆਖਿਆ ਜਾਂਦਾ ਝੜੀ। ਮੀਂਹ ਪੈ ਗਿਆ, ਘੰਟੇ ਤੋਂ ਬਾਅਦ, ਡੇਢ ਘੰਟੇ ਤੋਂ ਬਾਅਦ ਬੰਦ ਹੋ ਗਿਆ, ਉਹ ਤੇ ਮੀਂਹ ਹੀ ਹੁੰਦਾ ਹੈ। ਝੜੀ ਉਸ ਮੀਂਹ ਨੂੰ ਆਖਿਆ ਜਾਂਦਾ ਹੈ ਜਿਹੜੀ ਕਾਫੀ ਦੇਰ ਤੱਕ ਚੱਲਦੀ ਰਹੇ, ਇੱਥੋਂ ਤੱਕ ਕਿ ਹਫ਼ਤਾ ਹਫ਼ਤਾ ਵੀ ਝੜੀ ਕਈ ਵਾਰੀ ਲੱਗੀ ਰਹਿੰਦੀ। ਹੁਣ ਸਤਿਗੁਰੂ ਗੋਬਿੰਦ ਸਿੰਘ ਜੀ ਸੁਣਾ ਰਹੇ ਨੇ ਸਾਖੀ ਕਿ ਝੜੀ ਲੱਗ ਗਈ, ਮੀਂਹ ਪੈਣਾ ਸ਼ੁਰੂ ਹੋਇਆ ਤੇ ਝੜੀ ਲੱਗ ਗਈ। ਬਿਹੰਗ ਨਹਾਤਿਓ ਨਹੀਂ ਕਿਤ ਪਾਇਓ, ਪ੍ਰਮਤ ਪ੍ਰਮਤ ਛੂਛਾਤ ਹੈ ਆਇਓ। ਪੰਛੀਆਂ ਨੂੰ ਜਾਲ ਪਾ ਕੇ ਉਸ ਸ਼ਿਕਾਰੀ ਨੇ ਫੜਨਾ ਸੀ, ਪਰ ਸਤਿਗੁਰੂ ਗੋਬਿੰਦ ਸਿੰਘ ਜੀ ਕਹਿੰਦੇ ਨੇ ਕਿ ਕਿਤੇ ਕਿਸੇ ਵੀ ਵਿਹੰਗ ਨੂੰ ਪੰਛੀ ਨੂੰ ਉਹ ਜਾਲ ਪਾ ਕੇ ਫੜ ਨਾ ਸਕਿਆ। ਪ੍ਰਮਤ ਪ੍ਰਮਤ ਛੂਛਾ ਤਹਿ ਆਇਓ, ਆਖਰਕਾਰ ਫਿਰਦਾ ਫਰਾਉਂਦਾ ਭਟਕਦਾ ਭਟਕਦਾ ਉਸੇ ਹੀ ਜਗ੍ਹਾ ਦੇ ਉੱਤੇ ਪਹੁੰਚ ਗਿਆ ਜਿਸ ਰੁੱਖ ਦੇ ਉੱਤੇ ਉਹ ਕਬੂਤਰੀ ਤੇ ਕਬੂਤਰ ਰਹਿੰਦੇ ਸਨ। ਕੰਪਤ ਸ਼ੀਤ ਲੱਗੇ ਜਲ ਬਾਉ, ਤਿਸ ਤਰ ਤਰੇ ਰਹੋ ਠਹਿਰਾਉ। ਸਤਿਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਕਹਿੰਦੇ ਨੇ ਕਿ ਬੜੀ ਤੇਜ ਹਨੇਰੀ ਵਗ ਰਹੀ ਸੀ, ਮੀਂਹ ਵੀ ਪਿਆ ਹੋਇਆ ਸੀ, ਹਨੇਰੀ ਵੀ ਵਗ ਰਹੀ ਸੀ, ਇਸ ਕਰਕੇ ਉਸ ਸ਼ਿਕਾਰੀ ਨੂੰ ਬਹੁਤ ਜ਼ਿਆਦਾ ਠੰਡ ਲੱਗ ਰਹੀ ਸੀ, ਉਹ ਬਹੁਤ ਜ਼ਿਆਦਾ ਕੰਬ ਰਿਹਾ ਸੀ ਤੇ ਉਸੇ ਹੀ ਰੁੱਖ ਦੇ ਥੱਲੇ ਆਣ ਕੇ ਉਹ ਸ਼ਿਕਾਰੀ ਬਹਿ ਗਿਆ।
ਰਾਤ ਪਈ ਪਰ ਭੂਲਿਓ ਰਾਹੂ, ਛੋਦਤ ਉਦਾਸ ਤ੍ਰਾਸ ਮਨ ਮਾਹੂ।
ਸਤਿਗੁਰੂ ਗੋਬਿੰਦ ਸਿੰਘ ਜੀ ਕਹਿੰਦੇ ਨੇ ਕਿ ਇੱਕ ਤੇ ਰਾਤ ਹੋ ਚੁੱਕੀ ਸੀ, ਇਸ ਤੋਂ ਇਲਾਵਾ ਮੀਂਹ ਪੈ ਗਿਆ ਸੀ। ਆਮ ਤੌਰ ਦੇ ਉੱਤੇ ਆਪਾਂ ਦੇਖਦੇ ਹਾਂ ਕਿ ਭਾਵੇਂ ਚਿੱਟਾ ਦਿਨ ਚੜਿਆ ਹੋਵੇ, ਜਦੋਂ ਵਰਖਾ ਸ਼ੁਰੂ ਹੋ ਜਾਂਦੀ ਹੈ ਤੇ ਫਿਰ ਬੱਦਲਾਂ ਦੇ ਕਾਰਨ ਮੀਂਹ ਦੇ ਕਾਰਨ ਹਨੇਰਾ ਜਿਹਾ ਛਾ ਜਾਂਦਾ। ਸਤਿਗੁਰੂ ਗੋਬਿੰਦ ਸਿੰਘ ਜੀ ਕਹਿੰਦੇ ਨੇ ਇੱਕ ਤੇ ਰਾਤ ਹੋ ਚੁੱਕੀ ਸੀ, ਦੂਸਰਾ ਮੀਂਹ ਪੈਣ ਦੇ ਨਾਲ ਹੋਰ ਜ਼ਿਆਦਾ ਹਨੇਰਾ ਵੱਧ ਗਿਆ ਸੀ, ਇਸ ਕਰਕੇ ਉਹ ਸ਼ਿਕਾਰੀ ਆਪਣੇ ਘਰ ਦਾ ਰਸਤਾ ਭੁੱਲ ਗਿਆ, ਭਟਕ ਗਿਆ ਜੰਗਲ ਦੇ ਵਿੱਚ, ਇਸ ਕਰਕੇ ਉਹ ਕਿਤੇ ਜਾ ਨਹੀਂ ਸੀ ਸਕਦਾ, ਉਸੇ ਹੀ ਰੁੱਖ ਦੇ ਥੱਲੇ ਉਹ ਆਣ ਕੇ ਬੈਠ ਗਿਆ। ਛੋਦਤ ਉਦਾਸ ਤ੍ਰਾਸ ਮਨ ਮਾਹੂ, ਭੁੱਖਾ ਹੈ, ਭੁੱਖ ਬਹੁਤ ਤੇਜ ਲੱਗੀ ਹੈ, ਸਰਦੀ ਵੀ ਬਹੁਤ ਜ਼ਿਆਦਾ ਲੱਗ ਰਹੀ ਹੈ, ਉਹਦਾ ਮਨ ਸ਼ਿਕਾਰੀ ਦਾ ਬੜਾ ਉਦਾਸ ਹੋ ਗਿਆ, ਇਸ ਤੋਂ ਇਲਾਵਾ ਬੜਾ ਡਰ ਰਿਹਾ ਹੈ ਕਿਉਂਕਿ ਜੰਗਲ ਦੇ ਵਿੱਚ ਕੋਈ ਜੰਗਲੀ ਭਿਆਨਕ ਜਾਨਵਰ ਆਣ ਕੇ ਉਹਨੂੰ ਮਾਰ ਵੀ ਸਕਦਾ ਹੈ, ਇਸ ਕਰਕੇ ਡਰ ਵੀ ਬਹੁਤ ਰਿਹਾ, ਸਰਦੀ ਵੀ ਬੜੀ ਲੱਗੀ ਹੈ, ਠੰਡ ਵੀ ਲੱਗੀ ਹੋਈ ਹੈ, ਇਸ ਤੋਂ ਇਲਾਵਾ ਭੁੱਖ ਬੜੀ ਜ਼ੋਰਾਂ ਦੀ।
ਠਾਰਿਓ ਸੁਣ ਹੋਏ ਬੈਠਿਓ ਮੌਨ, ਬੋਲਨ ਨਿਕਸ ਬਿਲੋਕਿਓ।
ਸਤਿਗੁਰੂ ਗੋਬਿੰਦ ਸਿੰਘ ਜੀ ਕਹਿੰਦੇ ਨੇ ਕਿ ਪਾਲੇ ਦੇ ਨਾਲ ਪੂਰਾ ਸੁਣ ਹੋ ਪਿਆ, ਚੁੱਪ ਨੂੰ ਧਾਰਨ ਕਰਕੇ ਬੈਠਾ ਹੈ।
ਬੋਲਨ ਨਿਕਸ,
ਭਾਵ ਕਿ ਇੱਥੋਂ ਤੱਕ ਠਰ ਚੁੱਕਾ ਹੈ ਕਿ ਉਹ ਕੁਝ ਬੋਲ ਵੀ ਨਹੀਂ ਸਕਦਾ।
ਬਿਲੋਕਿਓ ਤੌਣ,
ਪਰ ਸਤਿਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਕਹਿੰਦੇ ਨੇ ਕਿ ਉੱਪਰ ਕਬੂਤਰ ਤੇ ਕਬੂਤਰੀ ਜਿਹੜੇ ਰਹਿੰਦੇ ਸਨ, ਕਬੂਤਰ ਨੇ ਉਸ ਦੀ ਦਸ਼ਾ ਨੂੰ ਦੇਖਿਆ ਜੋ ਸ਼ਿਕਾਰੀ ਰੁੱਖ ਦੇ ਥੱਲੇ ਬੈਠਾ।
ਹੋਤੋ ਕੁਟੰਬੀ ਤਹਿ ਕਪੋਤ, ਸੁਣੋ ਕਪੋਤੀ ਇਸ ਦੁੱਖ ਹੋਤ।
ਕਬੂਤਰ ਨੂੰ ਸ਼ਿਕਾਰੀ ਦੇ ਉੱਤੇ ਬੜੀ ਦਇਆ ਆਈ, ਕੁਟੰਬੀ ਸੀ ਭਾਵ ਕੇ ਪਰਿਵਾਰ ਵਾਲਾ ਸੀ, ਉਹਦੀ ਘਰਵਾਲੀ ਕਬੂਤਰੀ ਸੀ, ਇਸ ਤੋਂ ਇਲਾਵਾ ਉਹਦੇ ਛੋਟੇ ਛੋਟੇ ਬੱਚੇ ਸਨ। ਕਹਿੰਦਾ ਹੈ ਕਬੂਤਰ ਆਪਣੀ ਘਰਵਾਲੀ ਨੂੰ ਭਾਵ ਕੇ ਕਬੂਤਰੀ ਨੂੰ, ਕਹਿੰਦਾ ਸੁਣੋ ਕਪੋਤੀ ਇਸ ਦੁੱਖ ਹੋਤ, ਦੇਖ ਕਬੂਤਰੀਏ ਥੱਲੇ ਜਿਹੜਾ ਆਦਮੀ ਬੈਠਾ ਹੈ ਇਹ ਬਹੁਤ ਹੀ ਦੁਖੀ ਹੈ।
ਖਗ ਗ੍ਰਸਤੀ ਹਮਰੇ ਅਰ ਤੰਗੀ, ਆਇਓ ਅਭਿਆਗਤ ਨਰ ਅੰਗੀ।
ਕਹਿੰਦਾ ਕਿ ਭਾਗਵਾਨ ਨੇ ਅਸੀਂ ਗ੍ਰਸਤੀ ਹਾਂ, ਅਸੀਂ ਗ੍ਰਸਤ ਧਰਮ ਦੇ ਤਾਰਨੇ ਹਾਂ, ਅਧਰੰਗੀ ਭਾਵ ਕੇ ਤੂੰ ਮੇਰੀ ਘਰਵਾਲੀ ਹੈ,
ਆਇਓ ਅਭਿਆਗਤ ਨਰ ਅੰਗੀ।
ਕਹਿਣ ਤੋਂ ਪਾਵੇ ਹੈ ਕਿ ਹੇ ਅਰਦੰਗੀ ਅਸੀਂ ਗ੍ਰਸਤੀ ਪੰਛੀ ਹਾਂ, ਸਾਡੇ ਘਰ ਦੇ ਵਿੱਚ ਇਹ ਮਨੁੱਖ ਆਇਆ ਹੈ ਅਭਿਆਗਤ ਨਰ ਅੰਗਾਂ ਵਾਲਾ ਭਾਵ ਕੇ ਮਨੁੱਖ।
ਬੈਠਿਓ ਆਏ ਨਕੇਤ ਹਮਾਰੇ, ਗ੍ਰਸਤੀ ਧਰਮ ਸੁਦੇਹੇ ਆਹਾਰੇ।
ਕਬੂਤਰ ਕਬੂਤਰੀ ਨੂੰ ਕਹਿੰਦਾ ਕਿ ਭਾਗਵਾਨ ਨੇ ਸਾਡੇ ਘਰ ਦੇ ਵਿੱਚ ਇੱਕ ਕਿਸਮ ਦਾ ਇਹ ਆਣ ਕੇ ਬੈਠ ਗਿਆ ਹੈ,
ਗ੍ਰਸਤੀ ਧਰਮ ਜੋ ਦੇਹ ਆਹਾਰੇ, ਇਸ ਕਰਕੇ ਗ੍ਰਸਤੀ ਦਾ ਇਹ ਧਰਮ ਬਣਦਾ ਹੈ
ਕਿ ਜੇ ਕੋਈ ਅਭਿਆਗਤ ਆ ਜਾਵੇ, ਅਤਿਥੀ ਆ ਜਾਵੇ, ਤੇ ਫਿਰ ਉਹਨੂੰ ਧਰਮ ਬਣਦਾ ਹੈ ਗ੍ਰਸਤੀ ਦਾ ਕਿ ਛਕਣ ਦੇ ਵਾਸਤੇ ਆਹਾਰ ਦੇਵੇ, ਭਾਵ ਕੇ ਪ੍ਰਸ਼ਾਦ ਪਾਣੀ ਛਕਾਵੇ।
ਖਾਣ ਪਾਣ ਬਿਸਰਾਮ ਦੇਵੋ, ਸੁਖ ਸਭ ਕਰ ਅਤਿਥੀ ਸੁਧ ਲੈਵੋ।
ਕਬੂਤਰ ਕਹਿੰਦਾ ਹੈ ਕਿ ਉਸਦੇ ਖਾਣ ਪਾਣ ਦੀ ਸਾਰੀ ਜਿਹੜੀ ਸੁਧ ਖਬਰ ਸਾਰ ਹੈ ਉਹ ਲੈਣੀ ਚਾਹੀਦੀ ਹੈ, ਇਸ ਤੋਂ ਇਲਾਵਾ ਉਹਦੇ ਵਿਸ਼ਰਾਮ ਦਾ ਆਰਾਮ ਦਾ ਵੀ ਪ੍ਰਬੰਧ ਕਰਨਾ ਚਾਹੀਦਾ ਹੈ, ਹਰ ਇੱਕ ਤਰੀਕੇ ਦੇ ਨਾਲ ਜਿਸ ਤਰ੍ਹਾਂ ਅਤਿਥੀ ਸੁਖ ਦਾ ਭੋਗ ਭੋਗੇ ਵੈਸੀ ਸਾਰੀ ਵਿਵਸਥਾ ਕਰਨੀ ਚਾਹੀਦੀ ਹੈ, ਇਸ ਕਰਕੇ ਇਹ ਸਾਡੇ ਘਰ ਅਤਿਥੀ ਆ ਗਿਆ। ਹੁਣ ਸਤਿਗੁਰੂ ਪ੍ਰਤਾਪ ਸਿੰਘ ਸੱਚੇ ਪਾਤਸ਼ਾਹ ਜੀ ਆਪਣੇ ਪਾਵਨ ਪਵਿੱਤਰ ਉਪਦੇਸ਼ ਦੇ ਵਿੱਚ ਅਤਿਥੀ ਦਾ ਅਰਥ ਕਰਦੇ ਨੇ ਕਿ ਜਿਹਦੇ ਆਉਣ ਦੀ ਕੋਈ ਤਿੱਥ ਨੀਯਤ ਨਹੀਂ ਹੈ,
ਕੋਈ ਪਤਾ ਨੀ ਕਿ ਕਿਹੜੀ ਤਰੀਕ ਵਾਲੇ ਦਿਨ ਕਿਸਨੇ ਸਾਡੇ ਘਰ ਦੇ ਵਿਚ ਪਹੁੰਚ ਜਾਣਾ। ਅੱਜ ਕੱਲ ਤੇ ਸੁਵਿਧਾ ਬੜੀ ਹੈ। ਇਸ ਤੋਂ ਪਹਿਲਾਂ ਸੁਵਿਧਾ ਸੀ ਕਿ ਚਿੱਠੀ ਪੱਤਰ ਦੇ ਰਾਹੀਂ ਆਉਣ ਦੇ ਬਾਰੇ ਸੰਦੇਸ਼ਾ ਭੇਜਿਆ ਜਾ ਸਕਦਾ ਸੀ। ਹੁਣ ਤੇ ਇੱਕ ਸੈਕਿੰਡ ਦੇ ਵਿਚ ਗੱਲ ਅਮਰੀਕਾ ਕੈਨੇਡਾ ਤੱਕ ਪਹੁੰਚ ਸਕਦੀ ਹੈ। ਟੈਲੀਫੋਨ ਦਾ ਜ਼ਰੀਆ ਹੈ, ਇਸ ਤੋਂ ਇਲਾਵਾ ਮੈਸੇਜ ਹੈ ਜਿਹਨੂੰ ਸੰਦੇਸ਼ ਕਹਿ ਸਕਦੇ ਹਾਂ। ਇੱਕ ਮਿੰਟ ਦੇ ਵਿਚ ਟੈਲੀਫੋਨ ਨਾ ਵੀ ਕਰਨਾ ਹੋਵੇ ਤਾਂ ਸੰਦੇਸ਼ ਭੇਜ ਦਿੱਤਾ ਜਾਂਦਾ ਹੈ ਜਿਹਦੇ ਤੇ ਕੋਈ ਪੈਸਾ ਵੀ ਨਹੀਂ ਲੱਗਦਾ। ਵਟਸਐਪ, ਅੱਜ ਕੱਲ ਫੋਨਾਂ ਦੇ ਉੱਤੇ ਇੱਕ ਸੋਫਟਵੇਅਰ ਚੱਲ ਰਿਹਾ, ਉਹਨੂੰ ਕਹਿੰਦੇ ਨੇ ਵਟਸਐਪ। ਉਹਦੇ ਉੱਤੇ ਪੈਸੇ ਵੀ ਨਹੀਂ ਲੱਗਦੇ, ਜਿੱਥੇ ਮਰਜ਼ੀ ਤੁਸੀਂ ਆਪਣਾ ਸੰਦੇਸ਼ ਭੇਜ ਸਕਦੇ ਹੋ। ਮੇਰਾ ਸਿਰਫ ਕਹਿਣ ਤੋਂ ਭਾਵ ਹੈ ਕਿ ਸੰਦੇਸ਼ ਭੇਜਿਆ ਜਾ ਸਕਦਾ ਹੈ, ਫਲਾਣੀ ਤਰੀਕ ਨੂੰ ਇੰਨੇ ਵਜੇ ਅਸੀਂ ਤੁਹਾਡੇ ਘਰ ਦੇ ਵਿਚ ਪਹੁੰਚ ਜਾਵਾਂਗੇ। ਇਹ ਅੱਜ ਕੱਲ ਦੀ ਆਧੁਨਿਕਤਾ ਦੀ ਗੱਲ ਹੈ। ਅੱਜ ਕੱਲ ਐਸਾ ਹੋ ਸਕਦਾ ਹੈ, ਪਰ ਉਸ ਵੇਲੇ ਐਸਾ ਨਹੀਂ ਸੀ ਹੁੰਦਾ। ਸਤਿਗੁਰੂ ਪ੍ਰਤਾਪ ਸਿੰਘ ਸੱਚੇ ਪਾਤਸ਼ਾਹ ਜੀ ਕਹਿੰਦੇ ਨੇ ਕਿ ਉਹਨੂੰ ਅਤਿਥੀ ਆਖਿਆ ਜਾਂਦਾ ਹੈ, ਜਿਹਦੇ ਆਉਣ ਦੇ ਬਾਰੇ ਤੁਹਾਨੂੰ ਕੋਈ ਪਤਾ ਨਾ ਹੋਵੇ। ਦੇਵ ਨੇਤ ਦੇ ਨਾਲ ਉਹਦੀ ਸਤਿਗੁਰੂ ਜੀ ਕਹਿੰਦੇ ਨੇ ਕਿ ਜਿਹੜੀ ਸੇਵਾ ਕਰਨੀ ਹੈ ਉਹ ਸਵੈ ਪਰਮੇਸ਼ਰ ਦੀ ਸੇਵਾ ਕਰਨੀ ਹੈ। ਹੁਣ ਜਿਹੜਾ ਕਬੂਤਰ ਹੈ ਉਹ ਕਬੂਤਰੀ ਨੂੰ ਕਹਿੰਦਾ, ਭਾਗਵਾਨ ਨੇ ਅਸੀਂ ਗ੍ਰਸਤੀ ਹਾਂ ਤੇ ਸਾਡੇ ਘਰ ਦੇ ਵਿਚ ਅਤਿਥੀ ਆ ਗਿਆ, ਤੇ ਅਤਿਥੀ ਦੀ ਸੇਵਾ ਕਰਨੀ ਸਾਰਿਆਂ ਤੋਂ ਵੱਡੀ ਮੰਨੀ ਜਾਂਦੀ ਹੈ। ਉਹਨੂੰ ਖਾਣਾ ਖਵਾਉਣਾ ਚਾਹੀਦਾ, ਉਹਦੇ ਆਰਾਮ ਦਾ ਪੂਰਾ ਪ੍ਰਬੰਧ ਕਰਨਾ ਚਾਹੀਦਾ, ਭਾਵ ਕਿ ਹਰ ਇੱਕ ਪ੍ਰਕਾਰ ਦੇ ਨਾਲ ਸੁਖੀ ਰੱਖਣਾ ਚਾਹੀਦਾ ਜਿਹੜਾ ਕਦੇ ਸਬੱਬ ਦੇ ਨਾਲ ਅਤਿਥੀ ਘਰ ਦੇ ਵਿਚ ਆ ਜਾਵੇ। ਖਗ ਤਨ ਹਾਥ ਨ ਦਏ ਬਿਦਾਤਾ, ਹੈ ਇੱਕ ਚੋਂਚ ਚੋਗ ਚੁਨ ਖਾਤਾ। ਕਬੂਤਰ ਕਹਿੰਦਾ ਹੈ, ਪਰ ਸਾਡੀ ਮਾੜੀ ਕਿਸਮਤ ਹੈ ਕਿ ਸਾਨੂੰ ਭਗਵਾਨ ਨੇ ਪੰਛੀਆਂ ਦੀ ਜੂਨ ਨੇ ਪਾਇਆ ਹੋਇਆ, ਇਸ ਕਰਕੇ ਸਾਨੂੰ ਮਨੁੱਖਾਂ ਵਾਂਗ ਹੱਥ ਨਹੀਂ ਦਿੱਤੇ, ਇੱਕ ਚੁੰਝ ਦਿੱਤੀ ਹੈ। ਚੁੰਝ ਦੇ ਨਾਲ ਹੀ ਅਸੀਂ ਚੋਗਾ ਚੁੱਕ ਕੇ ਨਾਲੇ ਆਪ ਖਾਂਦੇ ਹਾਂ ਤੇ ਨਾਲੇ ਆਪਣੇ ਬੱਚਿਆਂ ਨੂੰ ਲਿਆ ਕੇ ਖਵਾਉਂਦੇ ਹਾਂ। ਸੁਣ ਸੁਖਦਾਇਨ ਸੋਦੇ ਇਸ ਕੇਰੀ, ਚਾਹੀਏ ਲਈ ਸਕਲ ਇਸ ਬੇਰੀ। ਕਬੂਤਰ ਕਹਿੰਦਾ, ਤਾਂ ਵੀ ਭਾਗਵਾਨ ਨੇ ਅਸੀਂ ਜਿੰਨੇ ਜੋਗੇ ਹਾਂ ਉਹਨਾਂ ਸਾਨੂੰ ਜ਼ਰੂਰ ਕਰਨਾ ਚਾਹੀਦਾ, ਅਸੀਂ ਇਹਦੀ ਸੁਧ ਲਈਏ, ਜਿੰਨੇ ਵੀ ਸਾਡੇ ਤੋਂ ਬਣ ਸਕਦੀ ਹੈ। ਉਨੀ ਕਬੂਤਰ ਕਬੂਤਰੀ ਨੂੰ ਕਹਿੰਦਾ ਕਿ ਸਾਨੂੰ ਚਾਹੀਦਾ ਇਹਦੀ ਸੇਵਾ ਕਰੀਏ। ਇਸ ਤਰੀਕੇ ਦੇ ਨਾਲ ਗ੍ਰਸਤੀਆਂ ਦੀ ਕਥਾ ਸੁਣਾਉਂਦੇ ਨੇ। ਹੁਣ ਕਵੀ ਕਰਤਾਰ ਸਿੰਘ ਜੀ ਕਲਾਸ ਵਾਲੀ ਨੇ ਇਸ ਵਿਥਿਆ ਨੂੰ ਇਸ ਪ੍ਰਕਾਰ ਦੇ ਨਾਲ ਬਿਆਨ ਕੀਤਾ। ਜੰਗਲ ਵਿਚ ਆਹ ਇੱਕ ਬੋੜ ਵੱਡਾ, ਲੰਮੇ ਟਾਣੇ ਬੜਾ ਵਿਸਤਾਰ ਸੀ ਜੀ, ਵਸੇ ਉਸ ਤੇ ਜੋੜਾ ਕਬੂਤਰਾਂ ਦਾ, ਨਰ ਮਾਦਾ ਦਾ ਬੜਾ ਪਿਆਰ ਸੀ ਜੀ। ਇੱਕ ਦਿਨ ਇੱਕ ਫਾਂਦਕੀ ਵਿਚ ਜੰਗਲ ਆਇਆ, ਢੂੰਡਦਾ ਕਿਤੋਂ ਸ਼ਿਕਾਰ ਸੀ ਜੀ। ਦਿਨ ਗੁਜ਼ਰ ਗਿਆ ਲੱਭਾ ਕੁਝ ਨਹੀਂ, ਕੱਤੀ ਬਦਲਾਂ ਨੇ ਕੁਮਕਾਰ ਸੀ ਜੀ। ਰਾਹੋਂ ਭੁੱਲ ਗਿਆ ਤੇ ਹਨੇਰਾ ਛਾਇਆ, ਪਾਪੀ ਹੋਇਆ ਉਹ ਬੜਾ ਦੁਖਿਆਰ ਸੀ ਜੀ। ਉਸੇ ਬੋੜ ਦੇ ਥੱਲੇ ਉਹ ਆ ਬੈਠਾ, ਕੀਤਾ ਭੁੱਖ ਨੇ ਬੜਾ ਲਾਚਾਰ ਸੀ ਜੀ। ਬੈਠਾ ਵੇਖਿਆ ਜਦੋਂ ਕਬੂਤਰੀ ਨੇ, ਕਹਿਆ ਪਤੀ ਦੇ ਤਾਈ ਉਚਾਰ ਸੀ ਜੀ। ਸਾਡੇ ਘਰ ਸਵਾਮੀ ਅਧਿਆਕਤ ਆਇਆ, ਇਹਦੀ ਸੇਵਾ ਕਰਨੀ ਦਰਕਾਰ ਸੀ ਜੀ। ਨਹੀਂ ਤਾਂ ਪਾਪ ਲੱਗੂ ਸਾਨੂੰ ਗ੍ਰਸਤੀਆਂ ਨੂੰ, ਦੋਵੇਂ ਕਰਨ ਲੱਗੇ ਵਿਚਾਰ ਸੀ ਜੀ। ਜੋ ਪੁੱਜੇ ਸੋ ਕਰੋ ਕਰਤਾਰ ਸਿੰਘਾ, ਹੋ ਪਿਆ ਕਬੂਤਰ ਤਿਆਰ ਸੀ ਜੀ। ਕਵੀ ਕਰਤਾਰ ਸਿੰਘ ਜੀ ਕਲਾਸ ਵਾਲੇ ਲਿਖਦੇ ਨੇ ਕਿ ਕਬੂਤਰੀ ਨੇ ਕਬੂਤਰ ਨੂੰ ਇਹ ਸਲਾਹ ਦਿੱਤੀ ਹੈ, ਪਰ ਥੋੜਾ ਜਿਹਾ ਫਰਕ ਹੈ। ਸੰਤੋਖ ਸਿੰਘ ਜੀ ਬਿਆਨ ਕਰ ਰਹੇ ਨੇ ਕਿ ਕਬੂਤਰ ਨੇ ਕਬੂਤਰੀ ਨੂੰ ਆਖਿਆ, ਪਰ ਕਵੀ ਕਰਤਾਰ ਸਿੰਘ ਜੀ ਕਲਾਸ ਵਾਲੇ ਲਿਖਦੇ ਨੇ ਕਿ ਕਬੂਤਰੀ ਨੇ ਆਪਣੇ ਪਤੀ ਕਬੂਤਰ ਨੂੰ ਆਖਿਆ ਤੇ ਕਬੂਤਰ ਫਿਰ ਰਾਜੀ ਹੋ ਪਿਆ, ਇਹ ਗੱਲ ਪ੍ਰਵਾਨ ਕਰ ਲਈ ਕਿ ਇਹ ਚੰਗੀ ਗੱਲ ਹੈ, ਇਹ ਠੀਕ ਗੱਲ ਹੈ, ਇਹਦੀ ਸੇਵਾ ਤੇ ਕਰਨੀ ਯੋਗ ਹੀ ਬਣਦੀ। ਪਹਿਲੇ ਭਾਵਕ ਦੇਸੇ ਜਿਸ ਤੇ ਸੀਤ ਸਰੀਰ ਨਸੇ, ਉਸ ਵੇਲੇ ਕਬੂਤਰੀ ਨੂੰ ਕਬੂਤਰ ਨੇ ਆਖਿਆ ਕਿ ਪਹਿਲਾਂ ਤੇ ਇਸ ਨੂੰ ਅੱਗ ਬਾਲ ਕੇ ਸਿਕਾਉਣੀ ਚਾਹੀਦੀ ਹੈ ਕਿਉਂਕਿ ਪਾਲੇ ਦੇ ਨਾਲ ਬੜਾ ਫੰਡਿਆ ਹੋਇਆ ਸਰੀਰ ਇਹਦਾ ਕੰਬ ਰਿਹਾ। ਉਦਮ ਤੇ ਲਕਸ਼ਮੀ ਹੋਏ ਪਾਉਣ ਜਿਮ ਬਿਜਨੇ ਹਾਲੇ ਹੋਏ ਪਾਉਣ। ਹੁਣ ਕਵੀ ਸੰਤੋਖ ਸਿੰਘ ਜੀ ਇੱਕ ਪ੍ਰਮਾਣ ਦਿੰਦੇ ਨੇ ਕਿ ਉਦਮ ਕਰਨ ਦੇ ਨਾਲ ਲਕਸ਼ਮੀ ਘਰ ਦੇ ਵਿਚ ਆਉਂਦੀ ਹੈ, ਜਿਸ ਤਰ੍ਹਾਂ ਕਿ ਪੱਖਾ ਚੱਲਣ ਦੇ ਨਾਲ ਹਵਾ ਸਰੀਰ ਨੂੰ ਸੁੱਖ ਦਿੰਦੀ ਹੈ। ਆਮ ਕਰਕੇ ਇਹ ਕਹਾਵਤ ਵਰਤੀ ਜਾਂਦੀ ਹੈ, ਅਖੌਤ ਵਰਤੀ ਜਾਂਦੀ ਹੈ, ਉਦਮ ਅੱਗੇ ਲਕਸ਼ਮੀ ਪੱਖੇ ਅੱਗੇ ਪਾਉਣ। ਉਦਮ ਜਿਹੜਾ ਮਨੁੱਖ ਕਰਦਾ ਹੈ ਉਹਨੂੰ ਲਕਸ਼ਮੀ ਦੀ ਪ੍ਰਾਪਤੀ ਹੁੰਦੀ ਹੈ, ਮਾਇਆ ਦੀ ਪ੍ਰਾਪਤੀ ਹੁੰਦੀ ਹੈ। ਉਸੇ ਤਰੀਕੇ ਦੇ ਨਾਲ ਜਿਵੇਂ ਕਿ ਪੱਖੇ ਨੂੰ ਹਿਲਾਉਣ ਦੇ ਨਾਲ ਹਵਾ ਪੈਦਾ ਹੁੰਦੀ ਹੈ ਜਿਹੜੀ ਕਿ ਸਰੀਰ ਨੂੰ ਸੁੱਖ ਦਿੰਦੀ ਹੈ, ਉਦਮ ਅੱਗੇ ਲਕਸ਼ਮੀ ਪੱਖੇ ਅੱਗੇ ਪਾਉਣ। ਏਮ ਬੋਲਤ ਹੀ ਉੱਡ ਕਰ ਗਯੋ, ਗ੍ਰਾਮ ਅਗਨ ਧੁਖ ਦੇਖਤ ਪਯੋ। ਇਨ੍ਹਾਂ ਕਹਿ ਕੇ ਕਬੂਤਰ ਉੱਡਿਆ ਹੈ ਤੇ ਉਹ ਪਿੰਡ ਦੇ ਵਿਚ ਚਲਾ ਗਿਆ। ਉਸਨੇ ਪਿੰਡ ਦੇ ਵਿਚ ਕਿਸੇ ਘਰ ਦੇ ਚੁੱਲੇ ਦੇ ਵਿਚ ਅੱਗ ਬਲਦੀ ਹੋਈ ਦੇਖੀ। ਮੇਂਗਣ ਆਗ ਸੁਲਗਤੀ ਲੈ ਕੇ ਲਿਆਏ ਬਦਕ ਕੇ ਆਗੇ ਦੇ ਕੇ। ਇੱਕ ਧੁਖਦੀ ਹੋਈ ਮੇਂਗਣ ਕਬੂਤਰ ਨੇ ਆਪਣੀ ਚੁੰਝ ਦੇ ਨਾਲ ਫੜੀ ਹੈ ਤੇ ਆ ਗਿਆ ਹੈ ਆਪਣੀ ਜਗ੍ਹਾ ਦੇ ਉੱਤੇ। ਉਸ ਸ਼ਿਕਾਰੀ ਦੇ ਅੱਗੇ ਉਹ ਧੁਖਦੀ ਹੋਈ ਮੇਂਗਣ ਉਸਨੇ ਸੁੱਟ ਦਿੱਤੀ। ਸ਼ੁਸ਼ਕ ਆਲਣੇ ਤੇ ਤ੍ਰਿਣ ਗੇਰੇ ਬਦਕ ਹੇਰ ਜਾ ਰਹੇ ਤੇ ਸਵੇਰੇ। ਹੁਣ ਮੀਂਹ ਪਿਆ ਹੋਇਆ ਸੀ, ਬਾਲਣ ਤੇ ਆਸੇ ਪਾਸੇ ਜਿਹੜਾ ਸੀ ਉਹ ਤੇ ਭਿੱਜਿਆ ਹੋਣਾ ਸੀ, ਇਸ ਕਰਕੇ ਦੋਵਾਂ ਨੇ ਸਲਾਹ ਕਰਕੇ ਆਪਣਾ ਜਿਹੜਾ ਆਲਣਾ ਹੈ ਉਹ ਲਾ ਕੇ ਸੁੱਟ ਦਿੱਤਾ ਕਿਉਂਕਿ ਆਲਣਾ ਉਹਨਾਂ ਦਾ ਪੂਰਾ ਸੁੱਕਾ ਸੀ। ਸਤਿਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਸੁਨਾਰੇ ਨੇ ਸਾਕੀ ਕਿ ਫੇਰ ਉਸਨੇ ਉਸ ਆਲਣੇ ਦੇ ਨਾਲ ਅੱਗ ਬਾਲੀ। ਈਂਧਨ ਅਦਕ ਭਰਿਓ ਚੁਨ ਲਇਓ, ਬਹੁਰ ਭੜਾਂਵ ਮਚਾਵਤ ਪਇਓ। ਸੁੱਕੇ ਤੀਲਿਆਂ ਨੂੰ ਅੱਗ ਲੱਗੀ, ਆਲਣੇ ਨੂੰ ਜਦੋਂ ਅੱਗ ਲੱਗੀ ਤੇ ਫੇਰ ਲਾਗੇ ਚਾਗੇ ਹੋਰ ਜਿਹੜੀਆਂ ਛੋਟੀਆਂ ਛੋਟੀਆਂ ਲੱਕੜਾਂ ਸੀ ਉਹ ਉਸਨੇ ਨਾਲ ਲਾ ਕੇ ਭਾਂਬੜ ਇੱਕ ਬਹੁਤ ਵੱਡੀ ਧੂਣੀ ਮਚਾ ਲਈ। ਭਾਵ ਕੇ ਅੱਗ ਚੰਗੇ ਤਰੀਕੇ ਦੇ ਨਾਲ ਬਲ ਪਈ ਤੇ ਫੇਰ ਉਸ ਸ਼ਿਕਾਰੀ ਨੇ ਚੰਗੇ ਤਰੀਕੇ ਦੇ ਨਾਲ ਅੱਗ ਨੂੰ ਸੇਕਿਆ, ਆਪਣੇ ਪਾਲੇ ਨੂੰ ਦੂਰ ਕੀਤਾ। ਕਵੀ ਕਰਤਾਰ ਸਿੰਘ ਜੀ ਕਲਾਸ ਵਾਲੀਏ ਇਸ ਤਰੀਕੇ ਦਾ ਆਪਣਾ ਬਿਆਨ ਦਿੰਦੇ ਨੇ। ਪਾਲੇ ਸੀਤ ਦਾ ਫੰਡਿਆ ਮਾਰ ਆਏ, ਇਹਨੂੰ ਅੱਗ ਸਿਕਾਵਾਂ ਲਿਆ ਕਰਕੇ। ਉੱਡ ਗਿਆ ਕਬੂਤਰ ਵਿੱਚ ਬਸਤੀ, ਧੁਖਦੀ ਲੱਕੜ ਲਿਆਇਆ ਉਠਾ ਕਰਕੇ। ਅੱਗੇ ਰੱਖ ਕੇ ਫਾਂਦ ਕੀ ਫੇਰ ਦੋਹਾਂ, ਹੇਠਾਂ ਸੁੱਟਿਆ ਆਲਣਾ ਢਾ ਕਰਕੇ। ਉਸ ਸ਼ੁਕਰ ਕੀਤਾ ਝੱਟ ਬਾਲ ਲਈ, ਉਹਨਾਂ ਸੁੱਕਿਆਂ ਕੱਖਾਂ ਨੂੰ ਲਾ ਕਰਕੇ। ਚੁਗ ਨੇੜਿਓ ਤੇੜਿਓ ਕੱਖ ਕੰਡਾ, ਬੈਠ ਗਿਆ ਉਹ ਭਾਂਬੜ ਮਚਾ ਕਰਕੇ। ਪਾਲਾ ਹੋ ਗਿਆ ਦੂਰ ਕਰਤਾਰ ਸਿੰਘਾ, ਬੈਠਾ ਸੀਤ ਦਾ ਦੁੱਖ ਭੁਲਾ ਕਰਕੇ। ਕਵੀ ਕਰਤਾਰ ਸਿੰਘ ਜੀ ਕਲਾਸ ਵਾਲੀ ਲਿਖਦੇ ਨੇ ਇਸ ਤਰੀਕੇ ਦੇ ਨਾਲ ਧੂਣੀ ਬਣਾ ਕੇ ਉਸ ਸ਼ਿਕਾਰੀ ਨੇ ਅੱਗ ਸੇਕੀ ਹੈ। ਹੁਣ ਜਿਹੜਾ ਪਾਲੇ ਦਾ ਦੁੱਖ ਸੀ ਉਹ ਤੇ ਖਤਮ ਹੋ ਗਿਆ ਕਿਉਂਕਿ ਪਾਲਾ ਤੇ ਦੂਰ ਹੋ ਗਿਆ, ਪਰ ਹੁਣ ਭੁੱਖ ਨੇ ਬਹੁਤ ਜ਼ਿਆਦਾ ਜ਼ੋਰ ਪਾਇਆ ਹੋਇਆ। ਕਿਸ ਤਰੀਕੇ ਦੇ ਨਾਲ ਉਸ ਸ਼ਿਕਾਰੀ ਦੀ ਭੁੱਖ ਦਾ ਜਿਹੜਾ ਦੁੱਖ ਹੈ ਉਹ ਵੀ ਦੂਰ ਹੋਵੇਗਾ, ਉਸ ਨੂੰ ਕਵੀ ਸੰਤੋਖ ਸਿੰਘ ਜੀ ਜਿਸ ਤਰੀਕੇ ਦੇ ਨਾਲ ਅੱਗੇ ਬਿਆਨ ਕਰਨਗੇ ਉਹ ਮੈਂ ਸਾਧ ਸੰਗਤ ਦੇ ਸਨਮੁਖ ਅਰਜ ਕਰਾਂਗਾ। ਅੱਗੇ ਜੋ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੀ ਰਜ਼ਾ ਹੋਵੇਗੀ ਉਸੇ ਤਰ੍ਹਾਂ ਵਰਤੇਗੀ। ਅੱਜ ਇੰਨੀਆਂ ਹੀ ਅਰਜ਼ਾਂ ਕਰਦਾ ਹੋਇਆ ਮੈਂ ਇੱਥੇ ਹੀ ਕਥਾ ਨੂੰ ਵਿਸਰਾਮ ਦੇ ਕੇ ਸਾਰੀ ਸਾਧ ਸੰਗਤ ਤੋਂ ਖਿਮਾ ਦਾ ਜਾਚਕਾ। ਹੇ ਅਚੁੱਤ ਹੇ ਪਾਰ ਬ੍ਰਹਮ ਅਬਿਨਾਸੀ ਅਗਨਾਸ, ਹੇ ਪੂਰਨ ਹੇ ਸਰਬ ਮੈਂ ਦੁਖ ਪੰਜਨ ਗੁਣਤਾਸ, ਹੇ ਸੰਗੀ ਹੇ ਨਿਰੰਕਾਰ ਹੇ ਨਿਰਗੁਣ ਸਭ ਟੇਕ, ਹੇ ਗੋਬਿੰਦ ਹੇ ਗੁਣ ਨਿਧਾਨ ਜਾ ਕੈ ਸਦਾ ਵਿਵੇਕ, ਹੇ ਅਪਰੰਪਰ ਹਰ ਹਰੇ ਹੈ ਪੀ ਹੋਵਣ ਹਾਰ, ਹੇ ਸੰਤਾ ਕੈ ਸਦਾ ਸੰਗ ਨੇ ਧਾਰਾ ਆਧਾਰ, ਹੇ ਠਾਕੁਰ ਹੋ ਦਾਸ ਰੋ ਮੈਂ ਨਿਰਗੁਣ ਗੁਣ ਨਹੀਂ ਕੋਏ, ਨਾਨਕ ਦੀ ਜੈ ਨਾਮ ਦਾਨ ਰਾਖੋ ਹੀ ਐ ਪਰੋਏ ਜਾਹੀ ਕੁਲ ਤੇ ਪ੍ਰਗਟ ਹੋਏ ਤਾਹੀ ਕੁਲ ਕੋ ਨਾਮ ਪੁਨ ਦਵਾਦਸ ਗੁਰਿੰਡ ਕਉ ਮੇਰੀ ਹੈ ਪਰਨਾਮ ਇੱਕੋ ਓੰਕਾਰ ਵਾਹਿਗੁਰੂ ਜੀ ਕੀ ਫਤਿਹ ਸ੍ਰੀ ਭਗਵਤੀ ਜੀ ਸਹਾਏ ਪਾਤਸ਼ਾਹੀ ਬਾਰਵੀਂ ਪ੍ਰਥਮ ਭਗਵਤੀ ਸਿਮਰ ਕੈ ਗੁਰੂ ਨਾਨਕ ਲਈ ਧਿਆਏ ਫਿਰ ਅੰਗਦ ਗੁਰ ਤੇ ਅਮਰਦਾਸ ਰਾਮਦਾਸ ਹੋਈ ਸਹਾਏ ਅਰਜਨ ਹਰ ਗੋਬਿੰਦ ਨੂੰ ਸਿਮਰੋ ਸ੍ਰੀ ਹਰ ਰਾਏ ਸ੍ਰੀ ਹਰਿ ਕ੍ਰਿਸ਼ਨ ਜੀ ਧਿਆਈਐ ਜਿਸ ਡਿੱਠੇ ਸਭ ਦੁਖ ਜਾਏ ਤੇਗ ਬਹਾਦਰ ਸਿਮਰੀਐ ਘਰ ਨੌਨੇ ਦਾਵੈ ਧਾਏ ਦਸਵੇਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਸਭ ਥਾਈ ਹੋਏ ਜੀ ਸਹਾਏ ਸਤਿਗੁਰੂ ਬਾਲਕ ਸਿੰਘ ਜੀ ਸਿਮਰੀਐ ਜਿਨ੍ਹਾਂ ਨੇ ਧਰਮ ਦਾ ਮਾਰਗ ਦਿਆ ਬਤਾਏ ਅਕਾਲ ਪੁਰਖ ਸ੍ਰੀ ਸਤਿਗੁਰੂ ਰਾਮ ਸਿੰਘ ਜੀ ਜਿਨ ਜਮ ਤੋਂ ਲਿਆ ਛੁਡਾਏ ਜੋਤ ਕਾ ਜਾਮਾ ਸ੍ਰੀ ਸਤਿਗੁਰੂ ਹਰੀ ਸਿੰਘ ਜੀ ਸਿਮਰੀਐ ਜਿਨ੍ਹਾਂ ਨੇ ਟੁੱਟੀ ਲਈ ਮਿਲਾਏ ਵੱਡੇ ਪ੍ਰਤਾਪ ਵਾਲੇ ਸ੍ਰੀ ਸਤਿਗੁਰੂ ਪ੍ਰਤਾਪ ਸਿੰਘ ਜੀ ਸਿਮਰੀਐ ਜਿਨ੍ਹਾਂ ਨੇ ਕਲਯੁਗ ਵਿਚ ਸੁੱਚ ਸੋਤ ਤੇ ਨਾਮ ਬਾਣੀ ਦਾ ਪ੍ਰਵਾਹ ਦਿੱਤਾ ਚਲਾਏ ਸਰਬ ਕਲਾ ਸਮਰੱਥ ਸ੍ਰੀ ਸਤਿਗੁਰੂ ਜਗਜੀਤ ਸਿੰਘ ਜੀ ਸਿਮਰੀਐ ਜਿਨ੍ਹਾਂ ਦੀ ਮਹਿਮਾ ਕਹੀ ਨਾ ਜਾਏ ਹਾਜ਼ਰਾ ਹਜ਼ੂਰ ਪਹਿਰੇ ਦੇ ਮਾਲਕ ਸ੍ਰੀ ਸਤਿਗੁਰੂ ਉਦੈ ਸਿੰਘ ਜੀ ਸਭ ਥਾਈ ਹੋਣਾ ਜੀ ਸਹਾਇ ਗੁਰਾਂ ਕੇ ਚਾਰ ਸਾਹਿਬਜ਼ਾਦੇ ਪੰਜ ਪਿਆਰੇ 40 ਮੁਕਤੇ ਬੇਅੰਤ ਸ਼ਹੀਦਾਂ ਭਗਤਾਂ ਦੀ ਕਮਾਈ ਵੱਲ ਧਿਆਨ ਧਰਕੇ ਆਪ ਜੀ ਦਾ ਪਵਿੱਤਰ ਨਾਮ ਚੇਤੇ ਆਵੇ ਇਹ ਸੱਚੇ ਪਾਤਸ਼ਾਹ ਜੀ ਅਸੀਂ ਸਦਾ ਹੀ ਭੁੱਲਣ ਹਾਰ ਹਾਂ ਆਪ ਸਦਾ ਹੀ ਬਖਸ਼ਿੰਦ ਪਿਤਾ ਹੋ ਦਰੋਂ ਘਰੋਂ ਸਿੱਖੀ ਸਿਦਕ ਬਖਸ਼ੋ ਬੇਮੁਖ ਹੋ ਕੇ ਨਾ ਮਰੀਏ ਪਾਤਸ਼ਾਹ ਜੀ ਧਰਤੀ ਤੇ ਧਰਮ ਵਰਤਾਓ ਮਹਾਂਮਲੇਸ਼ ਦਾ ਨਾਸ ਕਰੋ ਆਪਣੇ ਸੰਤ ਖਾਲਸੇ ਦਾ ਪ੍ਰਕਾਸ਼ ਕਰੋ ਗਊ ਗਰੀਬ ਦੇ ਕਸ਼ਟ ਨੂੰ ਦੂਰ ਕਰੋ ਕੁੱਲ ਸ੍ਰਿਸ਼ਟੀ ਆਪ ਜੀ ਦਾ ਪਵਿੱਤਰ ਨਾਮ ਜਪੇ ਕਿਸੇ ਨੂੰ ਦੁੱਖ ਹੋਵੇ ਨਾ ਸ੍ਰੀ ਸਤਿਗੁਰੂ ਰਾਮ ਸਿੰਘ ਸੱਚੇ ਪਾਤਸ਼ਾਹ ਜੀ ਸਾਡੀ ਪ੍ਰਾਰਥਨਾ ਹੈ ਆਪ ਜੀ ਦੇ ਚਰਨਾਂ ਵਿਚ ਗਰੀਬ ਨਵਾਜ ਸਾਡਾ ਧਰਮ ਬਣਿਆ ਰਹੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਆਪ ਜੀ ਦੇ ਪਾਵਨ ਪਵਿੱਤਰ ਇਤਿਹਾਸ ਦੀ ਕਥਾ ਹੋਈ ਹੈ ਜੋ ਪੜਿਆ ਹੈ ਸੁਣਿਆ ਹੈ ਸਾਡਿਆਂ ਮਨਾਂ ਤੇ ਵਸਾਉਣਾ ਜੁਗਾਂ ਪਰਯੰਤ ਇਸੇ ਤਰ੍ਹਾਂ ਆਪ ਜੀ ਦਾ ਜਸ ਗਾਇਨ ਕਰਦੇ ਰਹੀ ਸਤਿਗੁਰੂ ਰਾਮ ਸਿੰਘ ਸੱਚੇ ਪਾਤਸ਼ਾਹ ਜੀ ਆਪ ਜੀ ਦੀ ਪਿਆਰੀ ਸਾਧ ਸੰਗਤ ਇਕੱਤਰ ਹੋ ਕੇ ਆਪ ਜੀ ਦੇ ਪਵਿੱਤਰ ਨਾਮ ਦਾ ਸਿਮਰਨ ਕਰਨ ਲੱਗੀ ਹੈ ਆਪ ਜੀ ਦੇ ਦਰਸ਼ਨਾਂ ਦੇ ਨਿਮਿਤ ਦਰਸ਼ਨਾਂ ਦੀ ਦਾਤ ਬਖਸ਼ੋ ਨਾਮ ਦਾ ਰਸ ਬਖਸ਼ੋ ਮਨ ਬਿਰਤਿਆਂ ਨੂੰ ਇਕਾਗਰਤਾ ਬਖਸ਼ੋ ਨਾ ਵਿਸਰੋ ਨਾ ਵਿਸਾਰੋ ਰੱਖ ਲਓ ਬਖਸ਼ ਲਓ ਦਿਓ ਦੀਦਾਰ ਸ੍ਰੀ ਸਤਿਗੁਰੂ ਰਾਮ ਸਿੰਘ ਜੀ ਨਾਮ ਚੜ੍ਹਦੀ ਕਲਾ ਆਪ ਜੀ ਦੇ ਭਾਣੇ ਸਰਬੱਤ ਦਾ ਭਲਾ।